ਮੰਗਿਆ ਕਰਦੇ ਸੀ। ਤੁਸੀਂ ਲੋਕਾਂ ਦੇ ਘਰਾਂ ਦੇ ਜਾ ਕੇ ਲੋਕਾਂ ਦੀ ਸਿਫਤੀ ਦੇ ਗੀਤ ਨਹੀਂ ਗਾਉਣੇ ਹੁਣ, ਕਿਉਂਕਿ ਬਰਾਸੀ ਉਹਦੇ ਗੀਤ ਗਾਉਣੇ ਉਹਦੇ ਘਰ ਦੇ ਮੰਗਣਾ, ਉਹਨਾਂ ਦੇ ਗੁਣ ਗਾਉਣੇ, ਕਵਿਤਾ ਬਣਾ ਬਣਾ ਕੇ ਸੁਣਾਉਣੀਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿ ਲਾ ਕੇ ਬਰਤਾਨੇ ਹੁਣ ਤੂੰ ਤੇ ਮੈਂ ਦੋਵੇਂ ਹੀ, ਮੈਂ ਵੀ ਤੇਰੇ ਨਾਲ ਤੇਰੇ ਵਰਗੇ ਹੀ ਮੰਗ, ਆਪਾਂ ਦੋਵੇਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਘਰ ਦੇ ਗਵੱਈਏ ਬਣਾਂਗੇ। ਤੂੰ ਸਾਜ ਵਜਾਇਆ ਕਰੀ, ਗਾਇਆ ਕਰੀ, ਮੈਂ ਵੀ ਗਾਇਆ ਕਰਾਂਗੇ। ਆਪਾਂ ਨੇ ਹੁਣ ਦੁਨੀਆਂ ਦੇ ਗੁਣ ਨਹੀਂ ਗਾਉਣੇ, ਨਿਰੰਕਾਰ ਦੇ ਗੁਣ ਗਾਉਣੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਰਤਾਨਿਆ ਹੁਣ ਅਸੀਂ ਲੋਕਾਂ ਦੇ ਦੁਨੀਆਂ ਦੇ ਘਰਾਂ ਦੀ ਮੰਗ ਤੇ ਨਹੀਂ ਬਣਦਾ, ਮੰਗਤਿਆਂ ਦੇ ਮੰਗ ਤੇ ਨਹੀਂ ਬਣਦਾ, ਤੀਜੀ ਥਾਂ ਤੇ ਆਪਾਂ ਉਸ ਦਾਤੇ ਪਰਮਕਾਰ ਦੇ ਮੰਗ ਤੇ ਬਣਾਂਗੇ, ਜਿਹੜਾ ਸਾਰੀ ਦੁਨੀਆਂ ਨੂੰ ਦਾਤਾ ਦੇਣ ਦਾਤਾ ਦੇਣ ਵਾਲਾ ਹੈ, ਉਹਦੇ ਘਰ ਦੇ ਮੰਗ ਤੇ ਬਣਾਂਗੇ, ਉਹਦੇ ਘਰ ਦੇ ਘਰ ਤੋਂ ਦਾਤਾ ਮੰਗਾਂਗੇ। ਸਤਿਵਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਦੋਵੇਂ ਪਿੱਤਰ ਬਰਤਾਨਾ ਆਇਆ ਬੈਠਾ ਹੈ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਨੇ ਸੁਲਤਾਨਪੁਰ ਲੋਧੀ ਵਿੱਚ। ਬਰਤਾਨਾ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਤਾਂ ਬੇਪਰਵਾਹ ਹੋ, ਤੁਹਾਡੇ ਤੇ ਬਸ ਕਿਰਪਾ ਹੈ, ਪਰ ਮੈਨੂੰ ਤਾਂ ਚਿੰਤਾ ਵਧਣ ਖਾ ਰਹੀ ਹੈ। ਕਹਿੰਦੇ ਕਿਉਂ ਕਹਿ ਤੈਨੂੰ? ਕਹਿੰਦੇ ਮਹਾਰਾਜ ਪੁੱਤਰੀ ਗਾਉਣ ਨਾਲ ਹੋ ਗਈ ਘਰ ਦੇ ਵਿੱਚ, ਲੋਕਾਂ ਦੇ ਘਰੋਂ ਮੰਗਣਾ ਹਟਾ ਦਿੱਤਾ, ਘਰ ਕੋਈ ਚੀਜ਼ ਵੀ ਨਹੀਂ ਹੈ, ਘਰ ਵਾਲੀ ਮੈਨੂੰ ਵੱਢ ਵੱਢ ਖਾਂਦੀ ਹੈ, ਜਾਂਦਾ ਮੈਂ ਸਾਹ ਬਣ ਗਿਆ, ਹੁਣ ਮੰਗਣਾ ਕਿਸੇ ਦਾ ਹੈ ਨੀ, ਕਿਵੇਂ ਚੰਦ ਪਾਈਏ, ਹੁਣ ਲੜਕੀ ਵਿਆਹ ਵਾਲੀ ਹੋ ਗਈ, ਇਹਨੂੰ ਕਿਵੇਂ ਵਿਆਹੀਏ? ਮਹਾਰਾਜ ਮੈਨੂੰ ਤਾਂ ਘਰੇ ਜਾਣਾ ਵੀ ਔਖਾ ਹੋ ਗਿਆ। ਮਹਾਰਾਜ ਕਹਿੰਦੇ ਮਰਦਾਨਿਆ ਕਰਤਾਰ ਦੇ ਗੁਣ ਦਾ, ਉਹ ਕਰਤਾਰ ਆਪੇ ਹੀ ਸਾਰਾ ਲੀਲਾ ਜੀਲਾ ਹੈਗੀ ਕਰ ਦਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮੇਰਾ ਕੀ ਆ ਕੁਛ ਨਾ ਹੋਵੇ, ਕਰੇ ਰਾਮ ਹੋਵੇ ਹੈ ਸੋਏ, ਗਾਹ ਉਸ ਵਾਹਿਗੁਰੂ ਦੇ ਗੁਣਾਂ ਨੂੰ ਕਹਿਣ ਲੱਗੇ। ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੈਠਿਆ, ਨਿਮੋ ਚੂੜਾ ਕਹਿੰਦੇ ਗਾ ਲਵਾਂ ਵੀ ਗੁਰਤਾ ਮਹਾਰਾਜ, ਪਰ ਕਿਵੇਂ ਗਾਈਏ, ਘਰੇ ਤਾਂ ਜਾਂਦਿਆਂ ਰੋਟੀ ਵੀ ਨੀ ਮਿਲਦੀ ਹੈ, ਘਰੇ ਜਾਂਦਿਆਂ ਇਹ ਪੁੱਛਦੇ ਨੇ ਘਰ ਵਾਲੇ ਪਰਿਵਾਰ ਵਾਲੇ ਕੀ ਲਿਆਇਆ ਹੈ, ਕੁਛ ਵੀ ਨੀ, ਲੜਕੀ ਵਿਆਹ ਵਾਲੀ ਹੋ ਗਈ। ਬੈਠੇ ਨੇ ਗੁਰੂ ਨਾਨਕ ਦੇਵ ਜੀ ਇਹਨਾਂ ਨੂੰ ਪਾਈ, ਭਗੀਰਥ ਆ ਗਿਆ ਮਲਸੀਆਂ ਤੋਂ ਚੱਲ ਕੇ, ਮਲਸੀਆਂ ਜਿਹੜੀ ਮੇਰੇ ਸੁਲਤਾਨਪੁਰ ਦੇ, ਮਲਸੀਆਂ ਤੋਂ ਚੱਲ ਕੇ ਭਾਈ ਭਗੀਰਥ ਆਇਆ, ਗੁਰੂ ਕੇ ਚਰਨਾਂ ਚ ਮੱਥਾ ਟੇਕਿਆ, ਮਾਇਆ ਤਾਰੀ ਧਨਾਰ ਬੰਦਾ ਸੀ, ਮਾੜਾ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆ ਲੈ ਕਰਤਾਰ ਨੇ ਭੇਜਤਾ ਸੀ ਲੜਕੀ ਦੇ ਵਿਆਹ ਕਰਨ ਵਾਲਾ ਸੀ, ਆ ਗਿਆ ਹੁਣ ਕਰਤਾਰ ਨੇ ਭੇਜਤਾ। ਜਦੋਂ ਆ ਕੇ ਗੁਰੂ ਕੇ ਚਰਨਾਂ ਚ ਬੈਠਾ, ਕਹਿੰਦਾ ਕਿ ਮਹਾਰਾਜ ਕੋਈ ਸੇਵਾ ਦੱਸੋ। ਮਹਾਰਾਜ ਕਹਿੰਦੇ ਭਾਈ ਜੀ ਸੇਵਾ ਕਰਨੀ ਹੈ, ਬਰਤਾਨੇ ਦੀ ਲੜਕੀ ਦਾ ਵਿਆਹ ਕਰਨਾ, ਬੇਟੀ ਦਾ ਆਪਣੀ ਬੇਟੀ ਹੈ, ਉਹਦੀ ਸਮੱਗਰੀ ਲਿਆ ਖਰੀਦ ਕੇ ਚੱਲ ਚੱਲੀਏ ਆਪਾਂ ਲਾਹੌਰ ਨੂੰ, ਇੱਥੋਂ ਚੱਲ ਚੱਲੀਏ ਆਪਾਂ ਇੱਥੋਂ ਨਨਕਾਣਾ ਸਾਹਿਬ, ਉਸੇ ਲੜਕੀ ਦਾ ਵਿਆਹ ਕਰਾਂਗੇ। ਮਹਾਰਾਜ ਸੱਚੇ ਪਾਤਸ਼ਾਹ ਨਾਲ ਇਹ ਭਗੀਰ ਤੁਰ ਪਿਆ, ਮਰਦਾਨਾ ਮਾਲਾ ਨਾਲ ਤੁਰ ਪਏ, ਨਨਕਾਣਾ ਸਾਹਿਬ ਪਹੁੰਚੇ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੀਵ ਨਿਵਾਸ ਕਹਿਣ ਲੱਗੇ, ਭਾਈ ਹੁਣ ਤੇ ਇਉਂ ਕਰੀ। ਮਹਾਰਾਜ ਕਹਿਣ ਲੱਗੇ ਭਾਗੀਰਥ ਜਾ ਕੇ ਲਾਹੌਰ ਦੇ ਵਿੱਚੋਂ ਸਾਰੀ ਸਮੱਗਰੀ ਲਿਆ, ਆਪਾਂ ਲੜਕੀ ਦਾ ਵਿਆਹ ਕਰਨਾ ਆਪਣੀ ਬੇਟੀ ਦਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਚੋਜੀ ਪ੍ਰੀਤਮ ਨਾਲ ਕਹਿਣ ਲੱਗੇ, ਤੂੰ ਜਾਏਗਾ ਲਾਹੌਰ ਦੇ ਵਿੱਚ, ਸਮੱਗਰੀ ਸਾਰੀ ਲੈ ਕੇ ਆਉਣੀ ਹੈ, ਪੁੱਛ ਲੈ ਕੀ ਲਿਖਾਉਂਦੇ ਨੇ ਇਹ, ਤੇਰੀ ਘਰ ਵਾਲੀ ਬੀਬੀ ਕੋਲੋਂ ਪੁੱਛ ਲੈ, ਕਿਉਂਕਿ ਬੀਬੀਆਂ ਨੂੰ ਜ਼ਿਆਦਾ ਪਤਾ ਹੁੰਦਾ ਵਿਆਹ ਦੀਆਂ ਲੋੜਾਂ ਕੀ ਚਾਹੀਦੇ, ਨਿੱਕੀ ਨਿੱਕੀਆਂ ਚੀਜ਼ਾਂ ਸਭ ਉਹਨੂੰ ਜ਼ਿਆਦਾ ਪਤਾ ਹੁੰਦਾ, ਸਾਰਾ ਕੁਛ ਤੋਂ ਪੁੱਛ ਕੇ ਤੇ ਲੈ ਚੱਲਿਆ ਜਾ। ਤੇ ਨਾਲ ਮਹਾਰਾਜ ਨੂੰ ਕਹਿੰਦੇ ਭਾਈ ਇੱਕ ਗੱਲ ਆਪਣਾ ਅਪੀਲ ਤੇ ਕਰਨੀ ਹੈ, ਇੱਕ ਰਾਤ ਤੋਂ ਵੱਧ ਨਹੀਂ ਲਾਹੌਰ ਦੇ ਵਿੱਚ ਰਹਿਣਾ, ਇੱਕੋ ਰਾਤ ਕੱਟਣੀ, ਦੂਜੀ ਰਾਤ ਨਹੀਂ ਕੱਟਣੀ, ਉੱਥੇ ਜਾ ਲੈ ਕੇ ਆ ਸਾਰਾ ਸਾਜੋ ਸਮਾਨ। ਗਿਆ ਲਾਹੌਰ ਦੇ ਵਿੱਚ, ਇਹਦਾ ਦੋਸਤ ਹੈ ਪਹਿਲੇ, ਕਿਉਂਕਿ ਧਨਾਰ ਦਾ ਧਨਾਰ ਦੋਸਤ ਹੁੰਦਾ, ਮਾਇਆਧਾਰੀ ਦਾ ਮਾਇਆਧਾਰੀ ਦੋਸਤ ਹੁੰਦਾ। ਭਾਈ ਮਨਸੁਖ ਦੇ ਕੋਲ ਚਲਿਆ ਗਿਆ, ਜਿਹੜਾ ਬੜਾ ਵਪਾਰੀ ਹੈ, ਵਪਾਰ ਕਰਦਾ, ਜਾ ਕੇ ਮਨਸੁਖ ਦੇ ਕੋਲ ਸਾਰੀ ਗੱਲ ਸੌਦਾ ਸਮੱਗਰੀ ਲਈ, ਇਹਦਾ ਹੋਰ ਦੁਕਾਨਾਂ ਤੋਂ ਸਮਾਨ ਖਰੀਦਿਆ, ਸਭ ਕੁਛ ਲੈ ਲਿਆ, ਪਰ ਜੋ ਗਹਿਣੇ ਬਣਾਉਣੇ ਸੀ ਉਹਨੂੰ ਪੁੱਛਿਆ, ਉਹ ਕਹਿੰਦਾ ਦੋ ਦਿਨ ਠਹਿਰਨਾ ਪਏਗਾ। ਇਹ ਕਹਿਣ ਲੱਗਿਆ ਮਨਸੁਖ ਨਾਲ ਹੈ, ਕਹਿੰਦੇ ਮੇਰੇ ਗੁਰੂ ਦਾ ਹੁਕਮ ਹੈ, ਦੋ ਦਿਨ ਠਹਿਰ ਨਹੀਂ ਸਕਦਾ। ਮਨਸੁਖ ਕਹਿੰਦਾ ਤੂੰ ਕਮਲਾ ਦੀ ਬਣੀ ਲਿਆਉਂਦਾ, ਸਾਧੂ ਮਹਾਤਮਾ ਕਈ ਕਰਦੇ ਨੇ, ਇਹੋ ਜਿਹੇ ਬਹੁਤ ਅਸੀਂ ਵੇਖੇ, ਸੌ ਸੰਤ ਨਿਰਾਪੁਰਾ ਉਹਨਾਂ ਨਾਲ ਹੀ ਕਬੀਲਾ ਨਹੀਂ ਚੱਲਿਆ ਕਰਦੀਆਂ, ਕੋਈ ਗੱਲ ਨੀ ਜੇ ਦੋ ਠਹਿਰ ਜਾਏਗਾ ਫਿਰ ਕੀ ਹੋ ਗਿਆ। ਕਹਿੰਦੇ ਪਾਲ ਜੀ ਵਾਹ, ਮਨਸੁਖ ਕਹਿੰਦੇ ਮੇਰੇ ਗੁਰੂ ਦਾ ਹੁਕਮ ਹੈ, ਵੈਸੇ ਅਲਾਹੀ ਹੁਕਮ ਹੈ, ਗੁਰ ਕਾ ਸਰਬ ਬਚਨ ਜੀਏ ਨਾਲੇ, ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਮੇਰੇ ਜੀਰੇ ਨਾਲ ਵੱਜਦਾ, ਮੈਂ ਉਹਦਾ ਹੁਕਮ ਨਹੀਂ ਮੋੜ ਸਕਦਾ। ਮੇਰੇ ਪ੍ਰੀਤਮ ਨੇ ਜੋ ਮੈਨੂੰ ਗੱਲ ਕਹੀ ਹੈ, ਮੈਂ ਉਸੇ ਕਦਮ ਵੀ ਪਿੱਛੇ ਨਹੀਂ ਹੋ ਸਕਦਾ ਹਾਂ। میں آج بھی رات کے کٹنی ہے کل تیار کروا دینا چلے جانا. جب کئی بار کیا گلا کریا گرو نانک صاحب جی منسوخ کہنا جی ایڈا ایڈا کوئی شکتیشالی ہے میں بھی دفتر کر لوا کہ کر لے تیرے پاگ سکے نال تر گیا منسوخ گرو نانک دیو جی مہاراج سچے پاتشاہ نال تباہ دفتر کرنے بھائی بلیر چل پہ ہے پر منسوخ کے منسوخ پھر بھی شنکا آ گئی کہنے لگے ایڈا شکتیشالی ایڈا برہم گیان جی کون ادا جی اس زمانے پھر من کے اترا اترا ہوئے جانے میں پرک ہوئے پھر من سے کوئی خیال کر لیا اور یہ خیال کیتا من دے وچ کہنے لگا بھئی جی پورن مہار پورن گرو ہے پورن نبی جو تا جی میں کہہ رہے کو گیرت تا میں نا لے کے بلا لے میں گرموں سے جاؤں جی میں نا لے کے بلا لے میں سمجھوں گا کہ پورن ہے یہ من پرتگیا کر کے تر گیا ترے گئے جب نیڑے پہنچے گرو نانک دیو جی مہاراج سچے پاتشاہ بیٹھے نے دونوں نو دیکھ کے مسکرائے کہنے لگے بھائی بگیت پر پر کر کے منظور نہ لیا جب یہ نہ لیا پھر تو رنگ کے کھڑے ہو گئے تے گرو کے چرن جا کے کہہ پیا مہاراج سچے پاتشاہ بخش لو بخش لو. تن گرو نانک دیو جی مہاراج سچے پاتشاہ نے دو چوٹی کے سکھا جو میں گیا ایک بھائی بگیت ہویا مکسیا پنڈ تو اور دوجا ہویا منسوخ لاہور تو اور اسی بس نے گلا پنڈ سے اتوں کے گرو امرداس کے ویلے 74 برہم گیانی ہوئے 74 ایک نہیں دو نہیں 74 بھائی پارو جہاں مہاراج سچے پاتشاہ نے چرنا جانا سی روز نام کی داس منڈی اس نے جا کے بھائی پارو گرو کے چرنا چاہے ڈلے پنڈا پھر بھائی پارو کی پوتی گرو ہرگوبند صاحب جی مہاراج سچے پاتشاہ نے بہت ساری ماتا ماتا دمودری جی وہ بھی ڈلے پنڈ دی گرو مہاراج نے کنیا رحمت کی 74 برہم گیانی اس پنڈ دے ہوئے بھائی پارو گرو کے چرنا چاہتا ہے مہاراج سچے پاتشاہ نام کی داس بخشو سکھی بخشو سکھی بخشی مہاراج نے مہاراج نام بخشو نام بخشیا مہاراج نے پھر آیا مہاراج سچے پاتشاہ جی نام کی داس ہو بخش دو ہور بخشی ہے مہاراج سچے پاتشاہ ہور کرپا کرتے پھر آیا مہاراج کہتے دنگا پائی ہو تو سواس سواس جن سواس لینا جنا ساز ملاسنا بسر ہر نامہ من منت تنت تیری نانکا پورن سوئی سنت تین جن بھی سواس ہو گئے سارے دن آئے واہگرو تن گرو چلے گا چل پہ پھر بھی ابھی پھر آیا مڑ کے کیونکہ سچے نام کی جنہوں لگ جائے کو سچے نام کی لاگ ہے بھوک خود بھوک ہے کھائے چلیے دکھ جنہوں بھوک لگ جائے اور پھر بھوک بھی ایڈی لگ جائے کہ مٹے ہی نہ ایسی بھوک ہوگی نام کی بھوک نہیں ختم نہ ہوگی ایک جل رست ہے تریک مر ہے بھاگت نہ کے نہ ہے کہتے امرتمئی جل کی ورکا ہوتی ہوگی جھرنے بڑ کر تیل نہ لگے ایسا بھاگے بڑے تیل بھی لگنی چاہیے نام کی داس پدار سے بہت بڑا نام ہے پر بھوک بھی لگنی چاہیے پیسی بھوک نام کی ہو پڑ گئی مہاراج سچے پاتشاہ جی گرو گریب نواز جی اور میں اور بےنتی کرا پدارت بہت سارا کھا رہی ہے بھوک ملتی ہے پر نام جنہ جانے کھاوا گے اونی بھوک بڑھتی ہے الٹ کم ہے جنہ بہتا جپا گے بھوک بڑھتی جاتی ہے اج ہور جپیے اج ہور جپیے لوگ پیدا ہو جاتا ہے دھن گرو نانک دیو جی مہاراج سچے پاتشاہ نے ہمیں کیا لوگ پیدا ہو گیا مہاراج کے اندر کتنا ہو گیا جپدیا جپدیا مہاراج سچے پاتشاہ نے لوگ بھی بن گئے کہ مہاراج یہ اتنا تو سفر ہی نہیں ہے یہ وزیر نال کی کرا گے بہت تھوڑی ہے تم بہت بڑا ہے ایک جیو کی ہے مہاراج سچے پاتشاہ تیرے گڑ بہتے نے تیرے گڑ بہتے میں ایک نہ جاننا میں کہ میں جانا تیرے گڑا نو میرے پورے تیرے گڑا نو کہنے واسطے جی ویک مہاراج سچے پاتشاہ کرپا کر اے اکال پور نرنکار میرے کرپا کر ایک دو جی باؤ لکھ ہوئے تیرے نال کی بن رہے مہاراج سچے پاتشاہ ایک نال کی بن رہے دو نال کی بن رہے لکھ ہی ہو جانا ایک دو جی باؤ لکھ ہوئے لکھ ہو سہ لکھ بیس اے مہاراج سچے پاتشاہ ایک تو دو جی باؤ بن گئے دو تو لکھا بن گئے لکھ ہو وہ لکھ بیس پھر کہتے اونا تو بھی بھی لکھ ایک جیو دی بن جائے لکھ ہو وہ لکھ بیس ایک ایک جی باؤ دی لکھا بنیا نے ਮਹਾਰਾਜ ਕਿਰਪਾ ਕਰਕੇ 20 ਲੱਖ ਬਣ ਜਾਏ ਕਿਤੇ। ਲੱਖ ਹੋ ਗਏ, ਲੱਖ 20 ਫਿਰ ਕੀ ਕਰਨਾ, ਲੱਖ ਲੱਖ ਗੇੜਾ ਜਾਂ ਕੀ ਹੈ, ਫਿਰ ਗਿਰੇ ਲੱਖਾਂ ਵਾਲੀ ਮੁੜ ਮੁੜ ਕੇ, ਜਿਹੜਾ ਹੁੰਦਾ ਮੁੜ ਮੁੜ ਕੇ ਮੁੜ ਮੁੜ ਕੇ, ਫਿਰ ਮੁੜ ਕੇ ਕਹਿਣਾ, ਫਿਰ ਮੁੜ ਕੇ ਕਹਿਣਾ, ਉਹਨੂੰ ਮੁੜ ਕੇ ਰਿਪੀਟ ਕਰੀ ਜਾਣਾ। ਕਈ ਤੇ ਅੱਜਕੱਲ ਬਹੁਤੇ ਜਾਣੇ ਕਹਿੰਦੇ ਮੁੜ ਮੁੜ ਕਹਿਣ ਦੀ ਕੀ ਲੋੜ ਹੈ, ਇੱਕ ਵਾਰੀ ਕਹਿੰਦਾ ਵਾਹਿਗੁਰੂ, ਇੱਕ ਵਾਰੀ ਮੈਂ ਨਾਮ ਜਪ ਲਿਆ, ਮੁੜ ਕੇ ਕਹਿਣ ਦੀ ਕੀ ਲੋੜ ਹੈ, ਮੁੜ ਕੇ ਫਿਰ ਉਸਨੇ ਕਿਹੜਾ, ਮੁੜ ਕੇ ਫਿਰ ਉਸਨੇ ਕਿਹੜੀ ਜਾਣਾ, ਕੀ ਲੋੜ ਪੈ ਗਈ ਮੁੜ ਕੇ ਕਹਿਣ ਦੀ। ਅੱਜਕੱਲ ਬਹੁਤ ਸਾਡੇ ਚ ਕਥਾ ਵੀ ਕਰਨਗੇ, ਕਥਾ ਕਾਲ ਵੀ ਹੋਣਗੇ, ਨਾਸਤਿਕਤਾ ਵਿੱਚ ਪਿੱਛੇ ਪੈਦਾ ਕਰਨਗੇ ਕਿ ਲੋੜ ਨੀ ਹੈ ਬਹੁਤਾ ਕਰਨ ਦੀ, ਬਹੁਤੀ ਤੱਕੜਾ ਮਾਰ ਦੀ ਕਰਦਾ। ਇੱਕ ਵਾਰੀ ਬਾਣੀਆਂ ਵੀ 500 ਦੇ 3 ਪੜ੍ਹ ਲਓ, ਇਸੇ ਅਸਰ ਜਾਏਗਾ, ਬਹੁਤ ਐਨੀ ਹੈ। ਸੋ ਕਦੇ ਪੁਰਾਣੇ ਸਿੱਖਾਂ ਦੀਆਂ ਬਾਣੀਆਂ 10 ਬਾਣੀਆਂ 5 ਗ੍ਰੰਥੀ ਨਿਤ ਨੇਮ ਸੀ, 5 ਗ੍ਰੰਥੀ ਅਗਲੀ 5 ਗ੍ਰੰਥੀ ਆਪਣੇ ਕੋਲ ਪੁਰਾਣੇ ਸਿੱਖਾਂ ਦਾ ਨਿਤ ਨੇਮ ਸੀ, ਨਿਤ ਨੇਮ ਵੀ ਕੰਠ ਹੁੰਦਾ ਸੀ। ਇਹ 10 ਬਾਣੀਆਂ ਗ੍ਰੰਥ 5 ਗ੍ਰੰਥੀ ਦੇ ਵਿੱਚ 10 ਬਾਣੀਆਂ ਕੰਠ ਹੋ ਗਈਆਂ, ਔਰ ਇਹਨਾਂ ਦੇ ਨਿਤ ਨੇਮ ਹੀ ਹੁੰਦੇ ਸਨ ਕੰਠ ਹੋਣੀਆਂ। ਹੌਲੀ ਹੌਲੀ ਗ੍ਰਾਮ ਤਾਲੀ 5 ਬਾਣੀਆਂ ਤੇ ਆ ਗਏ, ਜਪਜੀ ਸਾਹਿਬ ਜਾਪ ਸਾਹਿਬ ਇਹ ਅੰਮ੍ਰਿਤ ਦੀਆਂ ਬਾਣੀਆਂ ਸਨ, ਔਰ ਚੌਪੜੀ ਸਾਹਿਬ ਤੇ ਅਨੰਦ ਸਾਹਿਬ ਇਹ 5 ਬਾਣੀਆਂ ਨੂੰ ਆਪਣੇ ਮੰਨ ਲਿਆ ਵੀ ਚਲੋ ਇਹ 5 ਬਾਣੀ ਠੀਕ ਹੈ ਜੀ, ਇਹ 5 ਬਾਣੀ ਇੱਥੇ ਵੀ ਬਹੁਤ ਹੈ, 5 ਗ੍ਰੰਥੀ ਸੁਣ ਲਈ। ਹੌਲੀ ਹੌਲੀ 5 ਬਾਣੀਆਂ ਤੇ ਆ ਗਏ ਕਿ 10 ਬਾਣੀਆਂ 5 ਗ੍ਰੰਥੀ ਦੇ ਪੜ੍ਹਨੀਆਂ ਔਖੀਆਂ, 5 ਬਾਣੀਆਂ ਫਿਰ ਪੜ੍ਹਨੀਆਂ ਅੰਮ੍ਰਿਤ ਦੀਆਂ ਬਾਣੀਆਂ। ਹੌਲੀ ਹੌਲੀ ਇਹ 5 ਬਾਣੀਆਂ ਤੇ ਆ ਗਏ, ਹੁਣ 5 ਤੋਂ ਥੱਲੇ ਆ ਗਏ, 3 ਵਾਰੀਆਂ ਦੀ ਆ ਗਈ, ਕਹਿੰਦੇ ਤੜਕੇ ਤੋੜ ਮੋੜ ਕੇ 5 ਬਾਣੀਆਂ ਬਣਾ ਲਈਆਂ, ਤੜਕੇ ਜਪਜੀ ਸਾਹਿਬ ਪੜ੍ਹੋ ਅੰਮ੍ਰਿਤ ਵੇਲੇ, ਜਾਪ ਸਾਹਿਬ ਪੜ੍ਹੋ ਸਵਈਏ ਪੜ੍ਹ ਲਓ, ਪਰ ਸ਼ਾਮ ਨੂੰ ਕਹਿੰਦੇ ਰਹਿ ਰਾਤ ਤੇ ਕੀ ਤੂੰ ਸਵੇਰੇ 5 ਬਣ ਗਈਆਂ, ਤੋੜ ਮੋੜ ਕੇ 5 ਬਾਣੀਆਂ ਬਣਾ ਲਈਆਂ। ਹੁਣ 5 ਤੋਂ ਵੀ ਥੱਲੇ ਚਲਿਆ ਜਾ ਰਿਹਾ ਕੰਮ, ਹੌਲੀ ਹੌਲੀ ਜਿਵੇਂ ਚੱਲਦਾ ਰਿਹਾ ਨਾਸਤਿਕਤਾ ਵਿੱਚ ਆ ਬਾਈ, ਅਸੀਂ ਉਹਨਾਂ ਨੂੰ ਗੁਮਰਾਹ ਕਰੇ ਹੁੰਦੇ ਹਾਂ। ਸੋ ਸਾਨੂੰ ਐਸੀਆਂ ਐਸੀਆਂ ਦਲੀਲਾਂ ਮਿਲਦੇ ਨੇ ਜਿਹੜੀਆਂ ਨਾਲ ਸਾਡੇ ਅੰਦਰ ਸਰਦਾ ਖਤਮ ਹੋ ਜਾਏ। ਉਹਨਾਂ ਨੇ ਹੋਰ ਕੀ ਕਰਿਆ, ਹੁਣ ਕਹਿੰਦੇ ਦਸਮ ਦੀ ਬਾਣੀ ਤੇ ਬਾਣੀ ਨਹੀਂ ਹੈ, ਇਹ ਤਾਂ ਗੁਰੂ ਦੀ ਬਾਣੀ ਨਹੀਂ ਹੈ, ਬਾਣੀ ਦਾ ਕੋਈ ਜਿਹੜਾ ਪੂਰਨ ਜਲੂਲ ਹੈ ਇਹ ਬਾਣੀ ਨਹੀਂ ਹੈ ਗੁਰੂ ਦੀ, ਇਹ ਨਹੀਂ ਪੜ੍ਹਨੀ ਚਾਹੀਦੀ, ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ, ਇਹ ਦਲੀਲਾਂ ਦਿੰਦੇ ਹਨ। ਔਰ ਦਲੀਲਾਂ ਦਿੰਦੇ ਹਨ ਕਿ ਇਹ ਜਿਹੜੀ ਦਸਮ ਦੀ ਬਾਣੀ ਹੈ ਇਹ ਬਾਣੀ ਨਹੀਂ, ਫਿਰ ਇਹ ਬਾਣੀ ਨਹੀਂ ਤਾਂ ਫਿਰ ਸਾਡੀ ਸਿੱਖੀ ਵੀ ਨਹੀਂ। ਇਹ ਬੜਾ ਤਰੀਕਾ ਢੰਗ ਉਹਨਾਂ ਕੋਲ ਹੈ ਕਿ ਹੌਲੀ ਹੌਲੀ ਕਿਹੜੇ ਪਾਸੇ ਚੱਲਣਾ, ਕਿਉਂ ਅੰਮ੍ਰਿਤ 5 ਬਾਣੀ ਨਾਲ ਤਿਆਰ ਹੁੰਦਾ ਜਿਹਦੇ ਵਿੱਚ 3 ਦਸਮ ਦੀਆਂ ਬਾਣੀਆਂ ਨੇ, ਇੱਕ ਪਹਿਲੇ ਗੁਰੂ ਨਾਨਕ ਦੀ ਹੈ, ਔਰ 3 ਬਾਣੀਆਂ ਗੁਰੂ ਗੋਬਿੰਦ ਸਿੰਘ ਦੀਆਂ ਮਹਾਰਾਜ ਸੱਚੇ ਪਾਤਸ਼ਾਹ ਦੀਆਂ, ਜਾਪ ਚੌਪੜੀ ਤੇ ਸਵਈਏ, ਅਤੇ 5ਵੀਂ ਬਾਣੀ ਅਨੰਦ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਹੈ। ਜੇ ਹੁਣ ਅਸੀਂ ਦਸਮਾਂ ਦੇ ਇੱਕ ਪਾਸੇ ਕਰ ਲਈਏ, 3 ਬਾਣੀਆਂ ਖਤਮ ਨੇ ਸਾਡੀਆਂ ਔਰ 3 ਬਾਣੀਆਂ ਗਈਆਂ, ਅੰਮ੍ਰਿਤ ਕਾਹਦਾ ਬਣੇਗਾ, ਅੰਮ੍ਰਿਤ ਵੀ ਨਹੀਂ ਬਸ, ਇਹਦਾ ਮਤਲਬ ਉਹ ਕਹਿਤਾ ਉਹਨਾਂ ਨੇ ਉਹ ਵੀ। ਹੁਣ ਅਖਬਾਰ ਇਹ ਵੀ ਲਿਖਣ ਆ ਗਏ ਕਿ ਅੰਮ੍ਰਿਤ ਛਕਣ ਦੀ ਵੀ ਲੋੜ ਨਹੀਂ ਹੈ, ਕੋਈ ਲੋੜ ਨਹੀਂ ਹੈ। ਚਾਹੇ ਗੁਰੂ ਸਾਹਿਬ ਨੇ ਇੱਕ ਫੌਜ ਬਣਾਈ ਸੀ, ਜਿਹੜੇ ਨੌਜਵਾਨ ਤਕੜੇ ਨੌਜਵਾਨਾਂ ਨੂੰ ਇੱਕ ਫੌਜ ਦੇ ਵਿੱਚ ਇੱਕ ਉਹਨਾਂ ਨੂੰ ਇੱਕ ਲੜੀ ਤੇ ਪਰੋਇਆ ਸੀ, ਉਹਨਾਂ ਨੂੰ ਅੰਮ੍ਰਿਤ ਛਕਣਾ ਚਾਹੀਦਾ ਨੇ, ਬੁੱਢਿਆਂ ਨੂੰ ਕਮਜ਼ੋਰਾਂ ਨੂੰ ਅੰਮ੍ਰਿਤ ਛਕਾਉਣ ਦਾ ਕੋਈ ਫਾਇਦਾ ਨਹੀਂ, ਉਹਨਾਂ ਛਕਾਉਣਾ ਚਾਹੀਦਾ। ਇਹੋ ਜਿਹੇ ਲੇਖ ਅੱਜ ਲਿਖੇ ਜਾ ਰਹੇ ਨੇ। ਸੋ ਗੁਰੂ ਪਿਆਰਿਓ, ਇੱਥੇ ਹੀ ਬਸ ਨਹੀਂ, ਦਸਮ ਦੀ ਬਾਣੀ ਬਾਣੀ ਨਹੀਂ, ਤੁਹਾਡੀ ਅਰਦਾਸ ਵੀ ਖਤਮ, ਕਿੱਥੋਂ ਅਰਦਾਸ ਕਰੋਗੇ। ਅਸੀਂ ਰੋਜ਼ ਅਰਦਾਸ ਕਰਦੇ ਹਾਂ, ਇਹ ਚੰਗੀ ਦੀ ਵਾਰ ਦਾ ਮੰਗਲ ਹੈ, ਪ੍ਰਤਨ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਰਿਅੰਗਤ ਗੁਰ ਤੇ ਅਮਰਦਾਸ ਰਾਮ ਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਲਓ ਸਿਰੋ ਸ੍ਰੀ ਹਰਿ ਰਾਏ, ਸ੍ਰੀ ਹਰਿਕ੍ਰਿਸ਼ਨ ਧਿਆਈਏ ਜੇ ਡਿੱਠੇ ਸਭ ਦੁੱਖ ਜਾਏ, ਏਕ ਬਾਰ ਨੇ ਸਿਮਰਿਆ ਕਰਨਾਉਣ ਦਿਆ ਲੈ ਤਾਏ, ਸਭ ਸਾਈ ਹੋਏ ਸਹਾਏ। ਇੱਥੋਂ ਤੱਕ ਅਸੀਂ ਇਹ ਚੰਗੀ ਦੀ ਵਾਰ ਦਾ ਮੰਗਲ ਹੈ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਮੰਗਲ ਉਚਾਰਨ ਕੀਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਗੁਰੂਆਂ ਦਾ। ਜੇ ਅਸੀਂ ਦਸਮ ਦੀ ਬਾਣੀ ਨੂੰ ਕਹਿ ਦੇਈਏ, ਦਸਮ ਦੀ ਬਾਣੀ ਨੂੰ ਮੰਨ ਲਈਏ ਨਹੀਂ ਹੈ, ਤੇ ਫਿਰ ਇਹ ਤੁਹਾਡੀ ਜਿਹੜੀ ਸਾਡੀ ਬਰਜਾਦੇ ਸਾਰੀ ਖਤਮ ਹੋ ਗਈ। ਅੱਜ ਤੱਕ ਅਰਦਾਸ ਹੁੰਦੀ ਆਉਂਦੀ ਹੈ ਉਹ ਵੀ ਖਤਮ, ਔਰ ਸਾਡੀ ਜਿਹੜੀ ਅੰਮ੍ਰਿਤ ਛਕਣਾ ਹੈ, ਅੰਮ੍ਰਿਤ ਦੀਆਂ ਬਾਣੀਆਂ 3 ਗੁਰੂ ਸਾਹਿਬ ਦੀਆਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਨੇ, ਉਹ ਵੀ ਖਤਮ। ਇਹ ਹੌਲੀ ਹੌਲੀ ਬੜੀਆਂ ਸਾਜਤਾਂ, ਡੂੰਘੀਆਂ ਸਾਜਤਾਂ ਨੇ। ਇੱਕ ਦਿਨ ਤੇ ਰਿਲੀਫ ਮਿਲ ਜਾਵੇ, ਮੈਂ ਟਾਈਮ ਨਹੀਂ ਮੰਗਿਆ, ਦਿੱਤੇ ਹੀ ਹੈ। ਤੁਹਾਨੂੰ ਸ਼ਾਇਦ ਪਤਾ ਹੋਣਾ ਦਰਬਾਰ ਸਾਹਿਬ ਅੰਮ੍ਰਿਤ ਵੇਲੇ ਦੁੱਧ ਨਾਲ ਧੋਇਆ ਜਾਂਦਾ ਹੈ, ਦਰਬਾਰ ਸਾਹਿਬ ਦਾ ਜਿਹੜਾ ਅੰਮ੍ਰਿਤ ਵੇਲੇ ਸਨਾਨ ਹੈ, 1 ਵਜੇ ਰਾਤ ਨੂੰ ਕਰਾਉਂਦੇ ਨੇ, ਉੱਥੇ ਦੁੱਧ ਪਾ ਕੇ ਪਹਿਲਾਂ ਫਿਰ ਜਲ ਨਾਲ ਸਨਾਨ ਕਰਾਇਆ ਜਾਂਦਾ ਹੈ। ਉਹ ਬੋਲੀ ਜਾਵੇ ਅਸੀਂ ਅਫਗਾਨਾ ਕਾਲਾ ਅਫਗਾਨਾ, ਆਪਣਾ ਇੱਕ ਰੇਡੀਓ ਹੈ ਪੰਜਾਬ ਰੇਡੀਓ, ਉਹਦੇ ਉੱਤੇ ਉਹ ਕਹੀ ਜਾਵੇ ਉਹਦੇ ਉੱਤੇ ਕਹਿਣ ਲੱਗਿਆ ਵੀ ਉਹ ਜਿਹੜਾ ਆਪਣਾ ਇਹ ਕੱਚੀ ਲੱਸੀ ਦੁੱਧ ਪਾਉਣਾ ਇਹ ਸ਼ਿਵਲਿੰਗ ਦੀ ਪੂਜਾ ਹੈ, ਸ਼ਿਵਲਿੰਗ ਦੀ ਕਹਿੰਦੇ ਇਸ ਗੁਰੂ ਘਰਾਂ ਦੇ ਵਿੱਚ ਨਹੀਂ ਚਾਹੀਦੀ ਹੈ। ਉਹ ਮੈਂ ਵੀ ਟਾਈਮ ਮੰਗਿਆ, ਮੈਂ ਦਿੱਤੀ ਟਾਈਮ, ਜਦੋਂ ਨਾਮ ਦੱਸਿਆ ਬੋਲ ਕੇ ਟਾਈਮ ਦਿੱਤਾ ਵੀ ਭਲਿਆ ਮਾਨਤਾ ਉਹਨੂੰ ਪੁੱਛੇ ਵੀ ਸ਼ਿਵਲਿੰਗ ਦੀ ਪੂਜਾ ਹੈ, ਦੁੱਧ ਜੇ ਦੁੱਧ ਪਾਤਾ ਸ਼ਿਵਲਿੰਗ ਬਣ ਗਿਆ। ਦੁੱਧ ਆਪਣੇ ਘਰ ਦੇ ਵਿੱਚ ਇੱਕ ਹਿੰਦੂ ਪੀਂਦਾ, ਇੱਕ ਮੁਸਲਮਾਨ ਪੀਂਦਾ, ਇੱਕ ਸਿੱਖ ਪੀ ਲੈਂਦਾ ਹੈ, ਕਿ ਦੁੱਧ ਪੀਣ ਵਾਲਾ ਸਿੱਖ ਹਿੰਦੂ ਬਣ ਗਿਆ ਜਾਂ ਹਿੰਦੂ ਸਿੱਖ ਬਣ ਗਿਆ, ਕਿ ਮੁਸਲਮਾਨ ਮੁਸਲਮਾਨ ਤੋਂ ਸਿੱਖ ਬਣ ਗਿਆ, ਸਿੱਖ ਮੁਸਲਮਾਨ ਬਣ ਗਿਆ। ਦੁੱਧ ਦਾ ਆਪਣਾ ਕਰਮ ਹੈ ਔਰ ਆਪਣੇ ਧਰਮ ਦਾ ਆਪਣਾ ਕਰਮ ਹੈ ਜੀ। ਉਹੀ ਪੂਜਾ ਉਹ ਸ਼ਿਵ ਜੀ ਦੀ ਕਰਦੇ ਨੇ, ਇਤਿਹਾਸਿਕ ਗੁਰੂ ਗ੍ਰੰਥ ਸਾਹਿਬ ਜੀ ਕਰਦੇ, ਕੀ ਵਜ ਪੈ ਗਿਆ? ਉਹਨਾਂ ਦਾ ਆਪਣਾ ਇਸ਼ਟ ਹੈ, ਸਾਡਾ ਆਪਣਾ ਇਸ਼ਟ ਹੈ। ਫਿਰ ਤੇ ਬਹੁਤ ਗੱਲਾਂ ਹੁਣ, ਜੇ ਸਾਡੇ ਕਿੱਦਾਂ ਕਰਦੇ ਹਿੰਦੂ ਮਤ ਹੈ ਜੀ, ਜੇ ਚੰਦਰਮਾ ਦੇ ਨਾਲ ਤਰੀਕ ਹੈ ਕੋਈ ਹਿੰਦੂ ਮਤ ਹੈ ਜੀ, ਵੀ ਹਿੰਦੂ ਮਤ ਕਿਤੇ ਹਿੰਦੂ ਨੇ ਪਤਾ ਲੱਗਦਾ, ਚੰਦਰਮਾ ਕਿਤੇ ਹਿੰਦੂ ਨੇ ਪੈਦਾ ਕੀਤਾ, ਕਿਤੇ ਹਿੰਦੂ ਨੇ ਸੂਰਜ ਨੂੰ ਬਣਾਇਆ, ਕਿਤੇ ਹਿੰਦੂ ਨੇ ਦਿਨ ਬਣਾਏ ਨੇ, ਸਾਨੂੰ ਕਿਹੜੇ ਪਾਸੇ ਤੁਰ ਰਹੇ ਹਾਂ? ਤੇ ਫਿਰ ਬਹੁਤ ਗੱਲਾਂ ਕੁਦਰਤੀ ਮਿਲਿਆ ਕਰਦੀਆਂ ਨੇ, ਬਹੁਤ ਗੱਲਾਂ ਕੁਦਰਤੀ ਤੌਰ ਤੇ ਮਿਲ ਜਾਂਦੀਆਂ ਨੇ, ਫਿਰ ਉਹ ਕੁਦਰਤੀ ਗੱਲਾਂ ਮਿਲਣ ਦੇ ਨਾਲ ਕੋਈ ਉਹ ਦੂਜੀ ਚੀਜ਼ ਨਹੀਂ ਬਣ ਜਾਂਦੀ ਹੈ। ਇਸੇ ਤਰ੍ਹਾਂ ਇੱਕ ਵਾਰੀ ਉਹ ਸਾਡੀ ਮੀਟਿੰਗ ਹੋਈ RSS ਵਾਲੇ ਨਾਲ, ਉਹ ਕਹਿੰਦੇ ਆਪਾਂ ਇੱਕੋ ਹੀ ਆ ਕਈ ਗੱਲਾਂ ਬਣਾਈਆਂ ਉਹਨੇ। ਮੈਂ ਕਿਹਾ ਮੈਂ ਸਾਨੂੰ ਹੀ ਬੋਲਣ ਦੀ ਇਜਾਜ਼ਤ ਹੈ? ਕਹਿੰਦੇ ਹਾਂ ਜੀ। ਮੈਂ ਕਿਹਾ ਇੱਕੋ ਹੀ ਕਰਦੇ, ਦੇਖਣ ਚ ਕਈ ਚੀਜ਼ਾਂ ਮਿਲ ਜਾਂਦੀਆਂ ਨੇ। ਤੁਹਾਡਾ ਹਿੰਦੂ ਸਿੱਖ ਹੈ ਜਿਹੜਾ ਉਹ ਹਿੰਦੂ ਨਹੀਂ ਹੈ, ਔਰ ਹਿੰਦੂ ਹੈ ਜਿਹੜਾ ਉਹ ਸਿੱਖ ਹੋ ਸਕਦਾ, ਜਿਹੜਾ ਹਿੰਦੂ ਹੈ ਉਹ ਸਿੱਖ ਹੋ ਸਕਦਾ ਹੈ, ਪਰ ਸਿੱਖ ਕਦੇ ਹਿੰਦੂ ਨਹੀਂ ਹੁੰਦਾ। ਜੇ ਸਿੱਖ ਹਿੰਦੂ ਬੜਾ ਦਾੜੀ ਕੇਸ ਬਣਾ ਲਏ, ਉਹ ਪਾਤਕ ਸਿੱਖ ਹੈ, ਹਿੰਦੂ ਨਹੀਂ, ਇਹ ਵੀ ਹੋ ਸਕਦਾ ਹੈ। ਸਿੱਖ ਪਤਤ ਹੋ ਸਕਦਾ, ਗ੍ਰਾਮ ਕਰ ਸਕਦੇ, ਗ੍ਰਹਿ ਸਿੱਖ ਹੋ ਸਕਦਾ, ਹਿੰਦੂ ਨਹੀਂ ਬਣ ਸਕਦਾ, ਹਿੰਦੂ ਸਿੱਖ ਬਣ ਸਕਦਾ। ਉਹਨਾਂ ਨੇ ਕਈ ਸਾਨੂੰ ਉਦਾਹਰਣਾਂ ਦਿੱਤੀਆਂ। ਮੈਂ ਕਿਹਾ ਸੁਣੋ, ਕਈ ਚੀਜ਼ਾਂ ਸਾਡੀਆਂ ਮੇਲ ਖਾਂਦੀਆਂ ਨੇ, ਪਰ ਫਿਰ ਵੀ ਉਹ ਵੱਖਰੀ ਵੱਖਰੀ ਆਉਂਦੀਆਂ ਨੇ। ਕਹਿ ਰਹੇ ਕਿ ਦੱਸੋ, ਮੈਂ ਕਿਹਾ ਗਾਂ ਵੀ ਜਿਹੜੀ ਹੈ ਉਹ ਵੀ ਪੱਠੇ ਖਾਂਦੀ ਹੈ, ਸ਼ਾਕਾਹਾਰੀ ਹੈ, ਮੱਝ ਵੀ ਪੱਠੇ ਖਾਂਦੀ ਹੈ, ਸ਼ਾਕਾਹਾਰੀ ਹੈ, ਮੱਝ ਦੇ ਵੀ ਚਾਰ ਪੈਰ ਨੇ, ਗਾਂ ਦੇ ਵੀ ਚਾਰ ਪੈਰ ਨੇ, ਮੱਝ ਦੇ ਵੀ ਦੋ ਸਿੰਘ ਨੇ, ਗਊ ਦੇ ਵੀ ਦੋ ਸਿੰਘ ਨੇ, ਮੱਝ ਦੇ ਵੀ ਪੂਛ ਹੈ, ਗਊ ਦੇ ਵੀ ਪੂਛ ਹੈ, ਮੱਝ ਵੀ ਦੁੱਧ ਦਿੰਦੀ ਹੈ ਚਿੱਟਾ, ਗਾਂ ਵੀ ਦੁੱਧ ਦਿੰਦੀ ਹੈ ਚਿੱਟਾ, ਇਹ ਸਾਰੀਆਂ ਚੀਜ਼ਾਂ ਮਿਲਾਪ ਵੀ ਹੈ, ਲੇਕਿਨ ਗਾਂ ਗਾਂ ਹੈ, ਫਿਰ ਵੀ ਮੱਝ ਮੱਝ ਹੈ, ਫਿਰ ਵੀ ਫਰਕ ਹੈ। ਜੇ ਸਾਰੀਆਂ ਚੀਜ਼ਾਂ ਮਿਲ ਗਈਆਂ, ਇਹਦਾ ਮਤਲਬ ਕੋਈ ਧਰਮ ਬਦਲ ਗਿਆ? ਸਿਰ ਕਰਕੇ ਸਾਨੂੰ ਇਹੋ ਜਿਹੀਆਂ ਗੱਲਾਂ ਦਾ ਗੁਮਰਾਹ ਕੀਤਾ ਜਾ ਰਿਹਾ ਗੁਰੂ ਪਿਆਰਿਓ, ਕਿ ਇਹ ਤਾਂ ਅਜੀਬ ਲਾਜੀ ਮੱਤ ਹੈ ਜੀ। ਹੁਣ ਤੁਹਾਨੂੰ ਪਤਾ ਸ਼ਾਇਦ ਪੜ੍ਹਿਆ ਹੋਣਾ ਤੁਸੀਂ, ਕਹਿੰਦੇ ਜਿਹੜੇ ਆਨੰਦ ਕਾਰਜ ਕਰਨ ਦੇ ਉਹਦੇ ਨਾ, ਇਹ ਵੀ ਕਹਿੰਦੇ ਹਿੰਦੂ ਮੱਤ ਹੈ, ਮੈਂ ਸੁਣ ਲਓ। ਇਹ ਕਹਿੰਦੇ ਬੇਟੀ ਦੇ ਦੁਆਲੇ ਹਿੰਦੂ ਫਿਰ ਕਰਦੇ ਸੀ, ਇਹ ਹਿੰਦੂ ਮੱਤ ਹੈ, ਫਿਰ ਨਹੀਂ ਕਰਨੇ ਚਾਹੀਦੇ। ਮੈਂ ਹੁਣ ਭਲੇ ਪਾਤਸ਼ਾਹ ਨੂੰ ਪੁੱਛੇ, ਉਹ ਬੇਦੀ ਦੇ ਦੁਆਲੇ, ਉਹਨਾਂ ਦਾ ਧਰਮ ਦੇ ਅੱਗ ਦੇ ਦੁਆਲੇ, ਉਹਨਾਂ ਦੇ ਧਰਮ ਤੇ ਲਿਖਿਆ ਵੀ ਜੇ ਵੇਦ ਹੈ ਤਾਂ ਵੇਦ ਨੂੰ ਪ੍ਰਕਾਸ਼ ਕਰੋ, ਉਹਦੇ ਦੁਆਲੇ ਤਹਿਤ ਪ੍ਰਕਰਮਾ ਕਰੋ, ਲਾਵਾਂ ਕਰੋ, ਆਨੰਦ ਕਾਰਜ ਹੋ ਜਾਏਗਾ। ਫਿਰ ਲਿਖਿਆ ਉਹਨਾਂ ਦੇ ਧਰਮ, ਜੇ ਵੇਦ ਨਾ ਹੋਵੇ ਫਿਰ ਕੀ ਕਰੇ? ਉਹਨਾਂ ਦਾ ਧਰਮ ਹੈ, ਜੇ ਵੇਦ ਨਹੀਂ ਹੈ ਤਾਂ ਬ੍ਰਾਹਮਣ ਨੂੰ ਬਿਠਾਓ, ਬ੍ਰਾਹਮਣ ਨੂੰ ਬਿਠਾ ਕਰਕੇ ਬ੍ਰਾਹਮਣ ਦੀਆਂ ਚਾਰ ਪ੍ਰਕਰਮਾ ਕਰਕੇ ਨਮਸਕਾਰ ਕਰੋ, ਤੇ ਉਹ ਬ੍ਰਾਹਮਣ ਮੰਤਰ ਪੜ੍ਹ ਦੇ, ਵਿਆਹ ਹੋ ਜਾਏਗਾ, ਆਨੰਦ ਕਾਰਜ ਉਹਨਾਂ ਦੇ ਵਿਆਹ ਹੋ ਜਾਏਗਾ। ਫਿਰ ਅਗਲਾ ਸਵਾਲ ਪੈਦਾ ਹੁੰਦਾ ਵੀ ਬ੍ਰਾਹਮਣ ਨਾ ਹੋਵੇ ਕਿਤੇ, ਕਿਤੇ ਬ੍ਰਾਹਮਣ ਵੀ ਨਾ ਹੋਵੇ, ਔਰ ਕਿਉਂਕਿ ਕਿਤੇ ਐਸੀ ਵੀ ਹੁੰਦੀ ਹੈ ਆਪਣੇ ਵੀ। ਮੈਂ ਇੱਕ ਦਿਨ ਦਿੱਲੀ ਤੁਰਿਆ ਜਾ ਰਿਹਾ ਸੀ ਕੁਦਰਤੀ, ਉੱਥੇ ਦੋ ਨੌਜਵਾਨ ਮੁੰਡੇ ਜਿੰਦੇ ਸਵਾਰ ਲੱਗੇ, ਦੁਆਲੇ ਦਾੜੀ ਕੇਸ ਰੱਖੇ ਹੋਏ, ਮੈਂ ਗੱਡੀ ਖੜਾ ਕੇ ਉਹਨੂੰ ਪੁੱਛਣ ਲੱਗ ਗਿਆ, ਮੈਂ ਬੜਾ ਪਿਆਰ ਜਾ ਰਿਹਾ ਉਹਨਾਂ ਦਾ, ਵੀ ਕੰਮ ਗਰੀਬੀ ਵਾਲਾ ਕਰ ਰਹੇ ਵਿਚਾਰੇ, ਪਰ ਗੁਰਸਿੱਖੀ ਧਾਰਨ ਕੀਤੀ ਹੋਈ, ਦਾੜਾ ਕੇਸ ਰੱਖਿਆ। ਮੈਂ ਉਹਨੂੰ ਖੜਾ ਕੇ ਪੁੱਛਣ ਲੱਗਿਆ, ਕਿਸੇ ਕਹਿੰਦੇ ਉਹ ਮੇਰੇ ਕਹਿੰਦੇ ਬਾਗ ਪਾਤ ਜ਼ਿਲ੍ਹਾ ਹੈ ਮਹਾਰਾਜ ਜੀ, ਮੈਂ ਤੁਸੀਂ ਕਿਹੜੇ ਕਹਿੰਦੇ ਸਿੱਖ ਲੀਗ ਰਹੇ ਜੀ, ਤੇ ਮੈਂ ਤੁਸੀਂ ਦਾੜਾ ਕੇਸ ਰੱਖਿਆ? ਕਹਿੰਦੇ ਹਮਾਰੇ ਸਭ ਰੱਖਦੇ ਹਨ। ਮੈਂ ਕਿਹਾ ਤੁਸੀਂ ਕਿਸ ਨੂੰ ਮੰਨਦੇ ਹੋ? ਕਹਿੰਦੇ ਗੁਰੂ ਨਾਨਕ ਨੂੰ ਮੰਨਦੇ ਹਾਂ ਬਾਬਾ ਜੀ, ਗੁਰੂ ਗੋਬਿੰਦ ਸਿੰਘ ਦੇ ਨਾਲ ਉੱਥੇ ਤੇ। ਕਹਿੰਦੇ ਹਮਾਰੇ ਬੜੇ ਜੋ ਥੇ ਨਾ, ਹਮਾਰੇ ਗੁਰੂ ਸਾਹਿਬ ਕੇ ਕਹਿੰਦੇ ਸ਼ਾਸਤਰ ਬਣਾ ਕੇ ਦਿਆ ਕਰਦੇ ਸੀ। ਮੈਂ ਕਿਹਾ ਅੱਛਾ, ਮੈਂ ਤੁਹਾਡੇ ਇੱਕ ਦਾੜੀ ਕੇਸ। ਕਹਿੰਦੇ ਹਮਾਰੇ ਕੋਈ ਦਾੜੀ ਕੇਸ ਜੇ ਨਾ ਰੱਖੇ ਤੋ ਉਸਕੋ ਹਮ ਬਰਾਦਰੀ ਮੇ ਸ਼ੇਕ ਦੇਤੇ ਹੈਂ, ਇਹ ਸਾਡੇ ਨਾਲ ਪੱਕੇ। ਮੈਂ ਕਿਹਾ ਫਿਰ ਉੱਥੇ ਤੁਹਾਡੇ? ਕਹਿੰਦੇ ਹਮਾਰੇ ਗਰੀਬੀ ਹੈ ਬਾਬਾ ਜੀ, ਹਮਾਰੇ ਗੁਰੂ ਘਰ ਹੈ ਨੀ, ਗੁਰਦੁਆਰਾ ਹੈ ਨੀ, ਗ੍ਰੰਥੀ ਕੋਈ ਹੈ ਨੀ, ਫਿਰ ਮੈਂ ਵਿਆਹ ਤੁਸੀਂ ਕਿਵੇਂ ਕਰਦੇ ਹੋ? ਕਹਿਣ ਲੱਗੇ ਜੀ ਤਾਂ ਗੁਟਕਾ ਹੋਵੇ ਉਸਨੇ ਕਰ ਲੈਂਦੇ ਹੈ, ਕੋਈ ਬੰਦ ਜਾਣਤਾ ਹੋਵੇ ਇੰਨੀ ਕੁ ਗੁਟਕਿਆਂ ਵਾਲੀ ਬਾਤ, ਜੇ ਉਹ ਨਾ ਹੋਏ ਤਾਂ ਗੁਰੂ ਨਾਨਕ ਦੀ ਫੋਟੋ ਕਹਿੰਦੇ ਹਮਾਰੇ ਗੱਲ ਨੇ, ایک لڑکے کا بھی ڈال دیتا ہے, لڑکا لڑکی کا بھی ڈال دیتا ہے, ایسے بھی کرتے ہیں. دیکھو نا اندر چلو کسی کسی کارن کلر جڑے ہوئے جی. میں کہ تمہیں پھر جی زور ہوگی مکان میں نے دیکھ کے بڑھایا کہ جن کی میں سہایتا کر سکتا پھر تھی گرو گھر بنا لو کہ بنا پاؤں گی. انہوں نے پتا لگا میرے کو آ کے انہوں نے میں ڈیڑھ دو لاکھ روپیہ میرے کو دتا, 50,000 ہونی منگ رہے ہیں. ماں بھائی جی نہ چلو میری سمرتھا ہے تمہیں بھیجا گے. سو بلکہ میں تمہیں بھی بےنتی کرا کہ ایسے جتنے کیسے بھی بہت لوگ ہیں ہمارے یوپی میں اور ہی بہت ہیں. وہ میرے کو آیا تھا ان سے بتانا بہت گاؤں میں بابا جی کہتے ہمارے کوئی گرو گھر نہیں ہے اور ہم لوگ غریب لوگ ہیں دہاڑی کر کے کھاتے ہیں. اور میں انہوں نے کہا فیکس کرتے ہیں اتنے غریب نہیں ہو کہ فیکس کیا ہوتا ہے. میں کہا تھوڑے کوئی شہر نہیں ہے کہ باغ باغ دور پڑتا ہے بابا جی. میں کہا باغ باغ جا کے جہاں سے ٹیلی فون کرتے ہیں اسے جا کے پوچھیں کیا ہے. پھر انہوں نے فیکس کی تھی اور بینک کا کھاتا ہو گیا. سو پھر انہوں نے پیسے ہم آن لگے 50,000 روپئے بھیج گیا جی. وہ کہتے ہم تھان نہیں ہے گرودوارا بنائیں گے. پر کہنے تو بعد کہ بھائی اپنی بھی انہوں کے من چردا ہے اور میں تو نہیں بےنتی کرا اتنے بڑے بڑے سنت بڑے بڑے ہو گردوارے اپنے پنجاب دے وچ بڑا پتھر لا گیا پتھر نال پتھر دے پتھر لاتے نے پر جی کدے غریب سکھ نے انہوں بارے سن سوچنا چاہیے کچھ نہ کچھ. وہ کہتے ہمارے تو 1,00,000 روپئے میں گرودوارا بن جائے بابا جی آنند ہی ہو جائے گا کئی کئی کمرہ بن جائے. دیکھو انہیں 1,00,000 کا گرودوارا نہیں بنا کے دے سکتے وہ کرونا لا رہے ہیں کا سیوا ہے بابے نے ہو رہے اس پاسے بھی دھیان سان دینا چاہیے جس طرح سکھی کو سنبھالنا چاہیے. جی بہت سکھ نے اصل کئی کروڑا سکھ جی بیٹھے نے کچھ پنجابی سکھ نے کچھ یہ سکھری سکھ نے جنہوں نے اندر ایسی سکھی ہے کہ سارے نال اگے نے وہ کوئی داری سے کسی کی بےعزتی نہیں کرتا. اور میں تو کشمیر جا کے حیران ہوا پہلی بار جب تمہیں پتا چمچی سنگھ مارے گئے سر اتنے چٹھی سنگھ پورا پنڈ ہے. تو میں اتنے گیا انہوں نے بھوگ سے دو بار جا کے آیا میں سنو پور جن مارے گئے سنگھ اسے گلے لا گئے. بعد تھی وہ کہتے ہمارے بابا شیرو جی آئے تھے گرو گوبند سنگھ مہاراج نے بھیجے تھے کہتے ہمارے وہ دسا لگے کہنے لگے ہم برہمن لوگ ہیں ہمارے کو نرنگا اس ٹائم میں زبردستی مسلمان لگتا تھا. کچھ ہمارے بڑے جو گرو صاحب کے پاس گئے کہنے گرو صاحب نے بھائی شیرو کو بھیجا کہنے اس سے ہم امر سک کے گرو کے سکھ بن گئے. میں کہا نے جو بھائی شیرو کی گل مان کے وہ ڈرائیور منڈے بہت نوجوان کوئی ڈرائیور کوئی گڈیا چلا سب سے داری کیس میں نے پوچھا کوئی داری کیس کہتے ہمارے بابا جی داری کیس کی بھیجی کرتے تو ہم برادری سیک دیتے ہیں اس کو رستہ نہیں کرتے. اب تھے بیٹھے نے اتنے سب سال جا کے دیکھو کابلی سکھ وہ بابا ہو جو مرضی کرتے رہے ہو ماس مٹی کھا لیتے ہیں کہ سونے میں شراب بھی پی لیتے ہیں پر داری کیس کی بےزتی وہ نہیں کرتے. وہ بھی کہتے ساڈے یہ نہیں ہو سکتا. سو گرو کے سکھ سو گرو کے پیارے اور انہوں نے اتنے بھی وہ کہنے لگے جی سارے کوئی داری کسی کی بےعزتی نہیں کرتا ہے. سو سان میں گل تو گل نکلیا جی انہوں کی سنبھال سانو کرنی چاہیے ہے کوئی سنتا بنا کر کے انہوں نے غریبوں واسطے چھوٹے چھوٹے گردوارے بنائے جان ایک ایک دو دو پنڈا گرو گرنتھ صاحب اور گرنتھی بھی کوئی بھیجا جائے انہوں نے تنخواہ سان دینی کی اوکھی نہیں ہے سارے کو بار بھی کرپا سب کو انہوں نے کوئی گرنتھی آپ سد کے فلم سکھا کے آئے کیونکہ بچے پڑھتی جانتے ہیں پتا نہیں ہے. پر ہم سب کا دیکھو کہ ہم بیاہ جو کرتے ہیں جو کچھ نہ ہو تو گرو نانک کی فوٹو کہ بابا جی ہمارے پاس اور ایک لڑکی گھر میں ڈال دیتے ہیں ایک لڑکے کے گھر میں ڈال دیتے ہیں ایسے کر دیتے ہیں ہم چلو کم سارے بھی کرے. سو رو چار انہوں نے دھرم سے لکھے ہے کہ جی اتنے دیت نہ ملے تو براہمن کے آنے والے چار پرکرما کر لو بیا ہو جاتا ہے. پھر جی براہمن نہ ہو بیل نہ ہو پھر کہتے بیلی بنا کر کے اور اگ با لو بےری لکڑا ہو جی چندن دیا تو ودیا نے نہیں بےری دیا ہو کسی دیا ہوگ بال ہو سوڑا بتا چو پاؤ اور آلے دوالے چار پرکرما کر لو تو دھرم ہے باقی پرکرما کرنی گرو گرنتھ صاحب مہاراج دیا کہ ساڈا دھرم انہوں نے کی بدل گیا سمجھ نہیں آتی ہے. سو گرو گرنتھ صاحب دیا پرکرما کرنی گرو گرنتھ صاحب کے چرنا چاسی متھا ٹیکنا گرو گرنتھ صاحب کی باری سن کے بیاہ کروا یہ بھی ہندو بخت ہے. جی تازہ گلا کئی ہفتے سے بغیر تو بنایا ہوا ہے جی ہندو پیروان پیچھے نے ترتے ہیں اگیں ترو سن پیچھے ترنا چاہیے. میں تو ہندو مت ہے جی ترنا پیچھے نہیں جاوا جی ہندو بھی روٹی منہ کھانے نے مسلمان بھی منہ کہ سانو کسی ہو ڈنگ کھانی چاہیے پھر اس مت ہوگی وہ سواس نک نہ لینے سانو ਅਸੀਂ ਰੱਖ ਨਾਲ ਲੈਂਦੇ ਹਾਂ ਫਿਰ ਸਾਨੂੰ ਕੋਈ ਹੋਰ ਕੋਈ ਰਸਤਾ ਖੋਲਣਾ ਚਾਹੀਦਾ, ਕੋਈ ਗੱਲ ਹੋਈ ਹੈ। ਸੜਕ ਕਰਕੇ ਭਾਈ ਇਹਨਾਂ ਗੱਲਾਂ ਤੋਂ ਸਾਨੂੰ ਸਾਰਿਆਂ ਨੂੰ ਸਾਵਧਾਨ ਹੋਣਾ ਪਏਗਾ ਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੋੜਨ ਦੇ ਬਹੁਤ ਹੀਲੇ ਹੋ ਰਹੇ ਨੇ, ਕਿਉਂਕਿ ਸਿੱਖ ਧਰਮ ਨੂੰ ਸਿੱਖੀ ਨਾਲ ਤੋੜਿਆ ਜਾਵੇ, ਇਹਨੂੰ ਕਮਜ਼ੋਰ ਕੀਤਾ ਜਾਏ, ਕਿਵੇਂ ਕੀਤਾ ਜਾਵੇ, ਸਾਡੇ ਵਿੱਚ ਬਹੁਤ ਪੈਦਾ ਹੋ ਰਹੇ ਨੇ, ਉਹਨਾਂ ਤੋਂ ਸਾਨੂੰ ਗੁਮਰਾਹ ਨਹੀਂ ਹੋਣਾ ਚਾਹੀਦਾ। ਤੇ ਗੁਰੂ ਗੋਬਿੰਦ ਸਿੰਘ ਦੀ ਬਾਣੀ, ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਅੱਜ ਤੋਂ ਲਈ ਪ੍ਰਾਚੀਨ ਸਮੇਂ ਤੋਂ ਲੈ ਕਰਕੇ ਹਰਿਮੰਦਰ ਸਾਹਿਬ ਵਿੱਚ ਕੀਰਤਨ ਹੁੰਦਾ ਹੈ, ਅੱਜ ਤੱਕ ਚੜੇ ਆ ਰਹੇ ਹੈ, ਅਰਦਾਸਾਂ ਆਪਾਂ ਕਰਦੇ ਆ ਰਹੇ ਹਾਂ ਅੱਜ ਤੱਕ, ਤੇ ਗੁਰੂ ਗੋਬਿੰਦ ਸਿੰਘ ਦੀ ਪਹਿਲੀ ਮੰਗਲ ਪੜ੍ਹਦੇ ਜਾਂ ਅਰਦਾਸ ਕਰਦੇ ਹਾਂ, ਤਿੰਨ ਬਾਣੀਆਂ ਅੰਮ੍ਰਿਤ ਪੜ੍ਹੀਆਂ ਜਾਂਦੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ, ਅੱਜ ਸਾਡੇ ਜੇ ਸਾਧਤਾ ਪੈਦਾ ਹੋ ਗਈਆਂ ਵੀ ਆਹ ਵੀ ਬਾਣੀ ਨੀ, ਇਹ ਵੀ ਬਾਣੀ ਨੀ, ਫਿਰ ਹੌਲੀ ਹੌਲੀ ਅੱਗੇ ਵੀ ਤੁਰਨਾ ਇਹਨਾਂ ਨੇ, ਹੁਣ ਅੱਗੇ ਵੀ ਤੁਰਨਾ। ਕਈ ਕਹਿੰਦੇ ਰਾਗ ਵਾਲਾ ਬਾਣੀ ਨੀ ਹੈ, ਭਗਤਾਂ ਨੇ ਲਿਖਿਆ, ਫਿਰ ਕਈ ਭਗਤਾਂ ਦੀ ਬਾਣੀ ਜੀ ਟਿੱਪਣੀ ਕਰਨਗੇ, ਔਰ ਇੱਕ ਕਹਿੰਦਾ ਹੈਰਾਨ ਹੋਇਆ ਇੱਕ ਦੇ ਇੱਥੇ ਹੀ ਕਨੇਡਾ ਚ ਕਹਿਣ ਲੱਗਿਆ ਜਿਹੜੀ ਭਗਤਾਂ ਦੀ ਬਾਣੀ ਹੈ ਇਹਦੀ ਬਾਣੀ ਸਹੀ ਨੀ ਹੈ ਬਾਬਾ ਜੀ ਕਹਿੰਦੇ। ਮੈਂ ਕਿਹਾ ਹੱਦੋਂ ਵੀ ਇੰਨੇ ਸਿਆਣੇ ਤੁਸੀਂ ਮੈਨੂੰ ਲੰਗਰ ਸਿਖਾਉਣ ਦੇ ਬਹਾਨੇ ਲੈ ਗਏ, ਜੇ ਮੇਰੇ ਨਾਲ ਅੱਠ ਘੰਟੇ ਚਰਚਾ ਕੀਤੀ 10-12 ਘੰਟੇ ਇਕੱਠੇ ਹੋ ਕੇ ਉਹਨਾਂ ਨੇ। ਮੈਂ ਕਿਉਂ ਕਹਿਣ ਲੱਗਾ ਤੁਸੀਂ ਮੰਨੋਗੇ? ਮੈਂ ਕਿਵੇਂ? ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਬਾਣੀ ਹਰੇਕ ਭੱਟ ਕਹਿੰਦਾ, ਸੱਚ ਪਿਤਾ ਮਾਰਿਆ ਸਜਿਓ ਬਲ ਬਾਵਲ ਪਹਾਇਓ, ਤ੍ਰਿਤੈ ਤੈ ਮਾਰਿਓ ਰਾਮ ਰਘਵੰਸ ਪਹਾਇਓ, ਦਾਪਰ ਕਿਸਨ ਮਲਾਲ ਕੰਸ ਕਿਰਤਾਨ ਕੀਓ, ਉਗਰ ਸੈਨ ਕੋ ਰਾਜ ਤਪੈ ਭਗਤ ਜਨ ਦੀਓ, ਗਜੁ ਪਰਮਾਨ ਨਾਨਕ ਗੁਰ ਅੰਗਦ ਅੰਮ੍ਰਿਤ ਹਾਇਓ। ਕਹਿਣ ਲੱਗੇ ਉਹ ਤੁਸੀਂ ਮੰਨੋਗੇ? ਮੈਂ ਕਿਉਂ? ਕਹਿਣ ਲੱਗੇ ਭੱਟ ਕਹਿੰਦੇ ਨੇ ਵੀ ਤੂੰ ਪਹਿਲਾਂ ਰਾਮ ਚੰਦਰ ਸੀ ਗੁਰੂ ਨਾਨਕ ਦੇਵ ਜੀ, ਤੇ ਤੂੰ ਫਿਰ ਕ੍ਰਿਸ਼ਨ ਬਣਿਆ, ਤੂੰ ਤੋਂ ਪਹਿਲਾਂ ਬਲਰਾਜ ਬਲ ਸਰਵਾ ਬਾਵਨ ਰੂਪ ਆਇਆ, ਫਿਰ ਤੂੰ ਰਾਮਚੰਦਰ ਬਣਿਆ, ਫਿਰ ਤੂੰ ਕ੍ਰਿਸ਼ਨ ਭਗਵਾਨ ਬਣਿਆ, ਹੁਣ ਤੂੰ ਗੁਰੂ ਨਾਨਕ ਬਣਿਆ। ਮੈਂ ਕਿਹਾ ਇਹ ਗੱਲ ਤੁਹਾਡੀ ਨੀ ਸਮਝਿਆ? ਕਹਿਣ ਲੱਗੇ ਤੁਹਾਨੂੰ ਸਮਝਣਾ ਹੀ ਹੈ ਇਸ ਬਾਣੀ ਨੂੰ, ਕਹਿੰਦੇ ਬਾਣੀ ਸਾਨੂੰ ਇੱਥੇ ਅਸਲ ਵਿਚਾਰ ਕਰਨੀ ਚਾਹੀਦੀ ਹੈ। ਮੈਂ ਕਿਹਾ ਅਕਲ ਦੇ ਤੁਹਾਨੂੰ ਨੀ, ਅਕਲ ਨੂੰ ਜਿੰਦਰਾ ਤੁਹਾਡੇ ਲੱਗੇ, ਮੈਂ ਬਦਲ ਹੀ ਰੱਖੇ ਤੁਹਾਨੂੰ, ਤੁਹਾਡੇ ਅਕਲ ਦੇ ਜਿੰਦਰਾ ਲੱਗਿਆ ਹੋਇਆ, ਪਸ਼ੂ ਵਾਲੇ ਤੁਸੀਂ ਗੱਲਾਂ ਕਰਦੇ ਹੋ, ਬੰਦਿਆਂ ਵਾਲੀ ਤੁਹਾਡੀ ਗੱਲ ਹੈ ਨਹੀਂ, ਸਮਝ ਆਪ ਨੂੰ ਨਹੀਂ, ਤੇ ਬਾਣੀ ਤੁਸੀਂ ਨੁਕਸ ਕਰੀ ਜਾਂਦੇ। ਕਹਿਣ ਲੱਗੇ ਹੋਰ ਕੀ ਅਰਥ ਹੈ ਦੱਸੋ ਇਹਦਾ? ਮੈਂ ਕਿਹਾ ਅਰਥ ਸਿੱਧਾ ਪੇਟ ਬਈ, ਇਹ ਵਰਕੇ ਕੀ ਕੋਈ ਹੈ? ਕਹਿੰਦੇ ਕੀ ਅਰਥ ਹੈ? ਮੈਂ ਕਿਹਾ ਭਰਤੇ ਗੱਲ ਕਹਿੰਦੇ ਨੇ, ਸਮਝ ਅਕਲ ਗੱਲ ਨੂੰ, ਸੱਚ ਪਿਤਾ ਮਾਰਿਆ ਛੱਡਿਓ ਬਲ ਬਾਵਲ ਪਾਇਓ, ਕਹਿੰਦੇ ਕਾਲਯੁਗ ਚ ਛੋਟਾ ਜਿਹਾ ਕੰਮ ਸੀ ਰਾਜੇ ਬਲ ਨੂੰ ਸਮਝਾਉਣਾ ਸੀ, ਬਲ ਪੁੱਠੇ ਜਾਂਦੇ ਚਲੇ ਜਾ, ਤੂੰ ਸਮਝਾਉਣਾ ਸੀ, ਤੂੰ ਬਾਵਲ ਛੋਟਾ ਜਿਹਾ ਨੂੰ ਧਾਰਨ ਕੱਢੀ ਆ ਗਿਆ ਛੋਟਾ ਜਿਹਾ, ਬਹੁਤੇ ਬੜੇ ਦੀ ਲੋੜ ਨਹੀਂ ਸੀ। ਜਿੱਥੇ ਮੈਂ ਕਿਹਾ ਬਹੁਤ ਸ਼ਾਂਤੀ ਹੋਵੇ ਨਾ, ਉੱਥੇ ਥਾਣੇਦਾਰ ਕਮਜ਼ੋਰ ਦਾ ਲਾਲ ਵੀ ਇਸ ਗੱਲ ਕੰਮ, ਜਿਹੜਾ ਜਿਹੜਾ ਸ਼ਾਂਤ ਹੋਵੇ ਉੱਥੇ ਐਸ ਐਸ ਪੀ ਕਮਜ਼ੋਰ ਜਾ ਨਰਮ ਜਾ ਲਾਲ ਨੇ ਵੀ ਕੰਮ ਚਲਾ ਦੂਗਾ, ਜਿੱਥੇ ਬਹੁਤ ਵਿਗੜ ਜਾਏ ਉੱਥੇ ਸ਼ਕਤੀਸ਼ਾਲੀ ਲਾਉਣਾ ਪੈਂਦਾ, ਜਿਹਦੇ ਬਹੁਤਾ ਵਿਗਾੜ ਪੈ ਜਾਏ। ਮੈਂ ਕਿਹਾ ਸਤਯੁਗ ਦਾ ਸਮਾਧੀ ਮੂਰਖੋ ਸਮਝੋ, ਉੱਥੇ ਭੱਟ ਕਹਿੰਦੇ ਕੀ ਨੇ ਸਤਯੁਗ ਦਾ ਸਮਾਧੀ, ਬਹੁਤਾ ਵਿਗਾੜ ਨਹੀਂ ਸੀ, ਇਕੱਲੇ ਬਲਰਾਜ ਨੇ ਸਮਝਾਉਣਾ ਸੀ, ਛੋਟਾ ਜਿਹਾ ਉਤਾਰ ਬਹੁਤ ਤੁਸੀਂ ਉਹ ਭੇਜਤਾ ਵਿੱਚ ਸਮਝਾਇਆ ਜਾ ਕੇ, ਸਿੱਧੀ ਗੱਲ ਕਹਿ ਰਹੇ ਨੇ, ਸਦੇ ਬਲ ਬਾਵਲ ਪਾਇਓ, ਪ੍ਰੇਤਾਂ ਯੁਗ ਆਇਆ, ਪ੍ਰੇਤੇ ਦੇ ਵਿੱਚ ਫਿਰ ਹੋਰ ਵਿਗਾੜ ਪੈ ਗਿਆ, ਲੋਕ ਬੇਸ਼ਾਂਤੀ ਹੋ ਗਈ, ਲੋਕਾਂ ਵਿੱਚ ਸਖਤ ਘੱਟ ਗਿਆ, ਝੂਠ ਫੈਲ ਗਿਆ, ਔਰ ਲੋਕਾਂ ਦੇ ਵਿੱਚ ਬਹੁਤ ਅਪੱਧਰ ਵੱਧ ਗਏ। ਫਿਰ ਉਸ ਟਾਈਮ ਤੇ ਥੋੜਾ ਜਿਹਾ ਸ਼ਕਤੀਸ਼ਾਲੀ ਚਾਹੀਦਾ ਸੀ, 14 ਕਲਾ ਸੰਪੂਰਨ 14 ਸ਼ਕਤੀਆਂ ਦੇ ਕਰਕੇ 14 ਗੁਣ ਦੇ ਕਰਕੇ ਰਾਮ ਚੰਦਰ ਭੇਜਿਆ ਸਪਾਹੀ ਨੇ, ਵਜਾ ਵੀ ਹੁਣ ਤੂੰ ਕੰਮ ਕਰਿਆ ਤਾਂ ਉਹਨੂੰ ਛੋਟਾ ਕੰਮ ਸੀ ਉਹ ਕਰਕੇ ਆ ਗਏ, ਤੇ ਦੁਆਬਰ ਦੇ ਵਿੱਚ ਹੋਰ ਵਿਗਾੜ ਪੈ ਗਿਆ, ਦਇਆ ਦੁਆਬਰ ਅੱਧੀ ਹੋਈ ਹੋਰ ਘੱਟ ਗਈ, ਉਦੋਂ ਫਿਰ ਲੋੜ ਸੀ ਹੋਰ ਸ਼ਕਤੀਸ਼ਾਲੀ, ਉਹਨੂੰ 16 ਕਰਨ ਦੇ ਕਰਕੇ 16 ਸ਼ਕਤੀਆਂ ਦੇ ਕਰਕੇ 16 ਬਲਾਂ ਲੈਸ ਕਰਕੇ ਭੇਜਤਾ, ਜਦ ਕਿਸੇ ਭਗਵਾਨ ਤੂੰ ਸਾਰਿਆਂ ਕੰਮ ਉਹਨੇ ਦੱਸਤਾ, ਉਹ ਭਲਿਆ ਮਾਨਤਾ ਭਰਤੇ ਸਿੱਧੀ ਗੱਲ ਕਹਿ ਰਹੇ ਨੇ, ਤਿੰਨਾਂ ਯੁਗਾਂ ਜੋ ਕੰਮ ਸਾੜ ਗਏ ਵਿਸ਼ਨੂੰ ਦੇਵਤਾ ਸੀ, ਪਰ ਕਲਯੁਗ ਪ੍ਰਮਾਨ ਨਾਨਕ ਪੁਰ ਅੰਗਦ ਅੰਮ੍ਰਿਤ ਹਾਇਓ, ਤੂੰ ਕਲਯੁਗ ਦੇ ਵਿੱਚ ਖੁਦ ਨਹਿੰਗਾ ਆਪ ਆਇਆ, ਜਿੱਥੇ ਬਹੁਤ ਵੱਡਾ ਵਾਕਾ ਹੋ ਜਾਏ ਘਟਨਾ ਵਾਪਰ ਜਾਏ ਉੱਥੇ ਪ੍ਰਧਾਨ ਮੰਤਰੀ ਆ ਕੇ ਲੈ ਜਾਂਦੇ। ਬਹੁਤ ਵੱਡੀ ਘਟਨਾ ਹੋ ਜਾਏ ਉੱਥੇ, ਅਕਸਰ ਤੇ ਜਾਂਦੇ ਜਾਂਦੇ ਨੇ ਪ੍ਰਧਾਨ ਮੰਤਰੀ ਖੁਦ ਚਲੇ ਜਾਂਦੇ, ਬੰਦੇ ਤੁਹਾਡੇ ਕਾਂਗਰਸ ਦੀ ਉੱਥੇ ਗਿਆ ਨੀ, ਰਾਸ਼ਟਰਪਤੀ ਉੱਥੇ ਗਿਆ ਔਰ ਆਪਣਾ ਪ੍ਰਧਾਨ ਮੰਤਰੀ ਉੱਥੇ ਗਿਆ, ਵੱਡਾ ਵੱਡੀ ਘਟਨਾ ਵਾਪਰ ਗਈ, ਛੋਟੀ ਘਟਨਾ ਛੋਟੇ ਬੰਦੇ ਚਲੇ ਜਾਂਦੇ ਨੇ, ਮੈਂ ਕਿਹਾ ਤੁਸੀਂ ਇਹ ਗੱਲ ਸਮਝੋ, ਉਹ ਪੰਤ ਫਿਰ ਕਹਿੰਦੇ ਕੀ ਨੇ, ਉਹਨਾਂ ਪਤਾ ਨੀ, ਅੱਗੇ ਗੱਲ ਸੁਣੋ। ਜੋਤ ਰੂਪ ਹਾਈ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਪਾਇਓ ਤਤ ਤਿਓ ਤਤ ਮਿਲਾਇਓ, ਅੰਗਦ ਕਿਰਪਾ ਤਾਜ ਅਮਰ ਸਤਿਗੁਰ ਸ੍ਰੀ ਕੀਓ, ਅਮਰਦਾਸ ਅਮਰਤ ਸਤਿਗੁਰ ਨਾਮਹਿ ਦੀਓ, ਗੁਰੂ ਨਾਮ ਦਾ ਦਰਸ਼ਨ ਪਰਸ ਕਹਿ ਬਥਰਾ ਅੰਮ੍ਰਿਤ ਬੈਨ, ਮੂਰਤ ਪੰਜ ਪਰਮਾਰ ਪੁਰਖ ਗੁਰ ਅੰਗਦ ਪਿੱਖੋ ਨਾਇਣ। ਭਗਤੇ ਕਹਿੰਦੇ ਹੇ ਨਿਰੰਕਾਰ, ਤੂੰ ਖੁਦ ਆਇਆ ਨਾਨਕ ਬਣ ਕੇ, ਤੂੰ ਖੁਦ ਗੁਰੂ ਨਾਨਕ ਬਣ ਕੇ ਆਇਆ। ਭਗਤਾਂ ਨੇ ਸੁਣਿਆ ਤੇ ਤੁਹਾਡੀ ਹੱਥ ਬੀਤੀ ਜਾਵੇ। ਗੁਰਦੁਆਰੇ ਦਾ ਗ੍ਰੰਥ ਸੀ, ਬੱਚਿਆਂ ਨੂੰ ਪੜ੍ਹਾਵੇ, ਮੇਰੇ ਕੋਲ ਸਵਾਲ ਆ ਕੇ ਕਹਿੰਦੇ ਬਾਬਾ ਜੀ ਬੱਚਿਆਂ ਨੂੰ ਪੜ੍ਹਾਵੇ, ਕਹਿੰਦਾ ਇਹ ਲੋਕ ਕਥਾਕਾਰ ਇਹ ਸਾਧ ਚੋਰਿਆਂ ਬਾਰੇ ਕਹਿੰਦੇ ਗਲਤ ਬੋਲਦੇ ਨੇ, ਰੌਂਗ ਬੋਲਦੇ ਨੇ, ਗੁਰੂ ਨਾਨਕ ਸਾਹਿਬ ਨੂੰ ਨਿਰੰਕਾਰ ਦਾ ਅਵਤਾਰ ਕਹਿੰਦੇ ਗਲਤ ਹੈ। ਕਹਿੰਦੇ ਮੇਰੇ ਕੋਲ ਆ ਕੇ ਇਕੱਠੇ ਹੋ ਕੇ ਪੁੱਛਣ ਵਾਸਤੇ, ਕਹਿੰਦੇ ਦੱਸੋ ਬਾਬਾ ਜੀ। ਮੈਂ ਕਿਹਾ ਮੈਨੂੰ ਤਾਂ ਆਪ ਨੀ ਪਤਾ। ਕਹਿੰਦੇ ਕਿਹਦੇ ਪੁੱਛੀ ਫਿਰ? ਮੈਂ ਕਿਹਾ ਭੱਟਾਂ ਤੋਂ, ਮੈਨੂੰ ਨੀ ਪਤਾ ਹੈ। ਕਹਿੰਦੇ ਭੱਟਾਂ ਤੋਂ ਪੁੱਛੋ, ਇਹਨੂੰ ਵੀ ਪੁੱਛ ਲਓ ਬਟਾਲੇ ਕੋਲ, ਇਹ ਭੱਟਾਂ ਨਾਲ ਜੇ ਤਾਂ ਬਹੁਤਾ ਜਾਣਾ, ਫਿਰ ਤਾਂ ਗੱਲ ਹੀ ਕਰਨੀ ਲੋੜ ਨੀ ਹੈ। ਮੈਂ ਕਿਹਾ ਵੀ ਤੇ ਭੱਟਾਂ ਨੂੰ ਮੰਨਦਾ? ਕਹਿੰਦੇ ਹਾਂ। ਮੈਂ ਭੱਟਾਂ ਦੇ ਪੁੱਛ ਭੱਟਦੇ, ਕਹਿੰਦੇ ਜੋਤ ਰੂਪ ਆਪ ਗੁਰੂ ਨਾਨਕ ਕਹਾਇਓ, ਆਪ ਨਾਰਾਇਣ ਕਲਾ ਤਾਜ ਜਗ ਮਹਿਨ ਪਰ ਗਰਿਓ, ਨਿਰੰਕਾਰੇ ਆਕਾਰ ਜੋਤ ਜਗ ਮੰਡਲ ਕਰਿਓ। ਤੂੰ ਭੱਟਾਂ ਤੋਂ ਜਾਣਾ? ਤੇਰੀ ਭੱਟਾਂ ਵਰਗੀ ਬੁੱਧੀ ਹੈ ਜਿਹਨਾਂ ਨੇ ਪੜ੍ਹ ਲਿਆ? ਬੜੀ ਬੁੱਧੀ ਦੇ ਬਾਲ ਸੀ, ਬੜੇ ਲਿਖੇ ਸੀ, ਭੱਟਾਂ ਦੇ ਵਿਸ਼ਵਾਸੀ ਨਹੀਂ ਸੀ। ਉਹਨੇ ਵੇਦਾਂ ਨੂੰ ਪੜ੍ਹਿਆ, ਸ਼ਾਸਤਰਾਂ ਨੂੰ ਪੜ੍ਹਿਆ, ਪ੍ਰਾਣਾਂ ਨੂੰ ਪੜ੍ਹਿਆ, ਬਲਕਿ ਸਮਝ ਆਈ ਜਦੋਂ ਸੋਝੀ ਆਈ ਕਿ ਹੁਣ ਇਹ ਵੇਦ ਪੁਰਾਣ ਸਿਮਰਤ ਸਾਧਨ ਪੜ੍ਹਿਆ ਤੋਂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ, ਪੂਰਾ ਗੁਰੂ ਮਿਲੇ ਉਹ ਤੋਂ ਮੰਤਰ ਲਈਏ ਫਿਰ ਪ੍ਰਮਾਤਮਾ ਨੂੰ ਪ੍ਰਾਪਤੀ ਹੋਏਗੀ। ਇਹ ਸੋਚ ਕੇ ਚੱਲੇ ਸੀ ਉੱਥੋਂ, ਇੰਨੇ ਸਿਆਣੇ ਸੀ ਉਹ, ਕਿਤੇ ਪੜ੍ਹੇ ਲਿਖੇ ਸੀ। ਉਹਨਾਂ ਤੇ ਬਾਅਦ ਕੋਈ ਆ ਕੇ ਗੱਲ ਕਹਿ ਦਿੱਤੀ, ਮਹਾਰਾਜ ਸੱਚੇ ਪਾਤਸ਼ਾਹ ਅਸੀਂ ਚੱਲੇ ਸੀ ਪੂਰਾ ਗੁਰੂ ਭਰਨ ਵਾਸਤੇ, ਰਸਤੇ ਚ ਬਹੁਤ ਕੁਛ ਮਿਲਿਆ, ਕਿਉਂਕਿ ਤੁਰ ਕੇ ਆਉਣਾ ਕਾਂਚੀਪੁਰੀ ਦੇ ਵਿੱਚੋਂ ਕੋਈ ਨੇੜੇ ਨੀ ਸੀ ਅੱਜ ਕੱਲ੍ਹ ਵੀ ਆਪਾਂ ਨੂੰ ਜਾਂਦੇ ਛੱਡ ਜਾਂਦੇ ਉੱਥੇ। ਉਦੋਂ ਤੁਰ ਕੇ ਆਉਣਾ ਪਗਡੰਡੀਆਂ ਰਾਹੀਂ ਆਉਣਾ, ਤੁਰ ਕੇ ਆਉਣਾ। ਉਹਨਾਂ ਨੇ ਆ ਕੇ ਗੁਰੂ ਮਹਾਰਾਜ ਦੇ ਚਰਨਾਂ ਚ ਫਿਰ ਕਿਹਾ, ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਤੇ ਕਿਰਪਾ ਹੋ ਗਈ, ਪਰ ਅਸੀਂ ਬੜੇ ਕਹਿੰਦੇ ਸਾਧ ਸੰਤ ਮਹਾਤਮਾ ਦੇਖੇ ਰਹੇ ਸੰਤ ਔਰ ਟੋਲ ਸਾਧ ਬਹੁਤ ਤੇਰੇ ਡਿੱਠੇ, ਸੰਨਿਆਸੀ ਤਪਸੀ ਮੁੱਖੋ ਪੰਡਿਤ ਮਿੱਠੇ, ਉਹ ਇੰਨੇ ਅਣਜਾਣ ਨੀ ਸੀ, ਉਹਨਾਂ ਦੀ ਮਿੱਠੀਆਂ ਗੱਲਾਂ ਚ ਆ ਗਈਆਂ। ਹੁਣ ਸਾਡੇ ਨਾਲ ਸਿਆਣੇ ਤੇ ਅਸੀਂ ਆ ਜਾਂਦੇ ਹਾਂ, ਕਹਿੰਦੇ ਕੋਈ ਅਜਮੇਰੀ ਬਾਬੇ ਦਾ ਤਾਜੇ ਕਦੇ ਹਸਿਆਲ ਆ ਗਿਆ ਉਹਨੂੰ ਭੱਜ ਪੈਂਦੇ ਆ, ਕੋਈ ਹੋਰ ਬਾਬਾ ਆ ਗਿਆ ਉਹਨੂੰ ਭੱਜ ਪੈਂਦੇ ਆ, ਗੁਰੂ ਤੋਂ ਭੁੱਲੇ ਜਾਂਦੇ ਆ। ਸਾਡਾ ਪ੍ਰਚਾਰ ਦੇਖਦੀ ਹੈ ਉਹ, ਕਹਿੰਦੇ ਅਸੀਂ ਬਥੇਰੇ ਸਾਡਾ ਕੋਲੇ ਗਏ, ਬਥੇਰੇ ਮਹਾਤਮਾ ਦੇ ਤੋਲਿਆਂ ਦੇ ਤੋਲੇ ਵੇਖੇ, ਬੜੇ ਮਿੱਠੇ ਮਿੱਠੀ ਬੋਲੀਆਂ ਬੋਲਣ ਵਾਲੇ ਵੇਖੇ, ਪਰ ਮਹਾਰਾਜ ਕਿਤੇ ਵੀ ਸਾਡੀ ਤਲੀ ਹੋਈ ਹੈ। ਹੁਣ ਤੁਹਾਡੇ ਦਰਤੀ ਆਏ ਖੁੱਲੀ ਹੋ ਗਈ ਹੈ, ਰਹੇ ਸੰਤ ਹੋ ਟੋਲ ਸਾਧ ਬਹੁਤ ਤੇਰੇ ਡਿੱਠੇ, ਸੰਨਿਆਸੀ ਤਕਸੀ ਮੁੱਖੋ ਹੋਏ ਪੰਡਿਤ ਡਿੱਠੇ, ਬਸ ਏਕ ਹੋ ਫਿਰੇ ਹੋ ਕਿਹਨੇ ਰਾਹ ਪਰ ਚਲ ਆਇਓ, ਕਹਿਤੀ ਹੈ ਕਹਿਤੀ ਸੁਣੀ ਰਹਿ ਤੋ ਖੁਸ਼ੀ ਨਾ ਆਇਓ। ਕਿੰਨੀਆਂ ਪਈਆਂ ਗੱਲਾਂ, ਕਿਸੇ ਚੋਂ ਵੇਦਾਂ ਦੀਆਂ ਗੱਲਾਂ ਬੋਲੀਆਂ, ਕਿਸੇ ਸ਼ਾਸਤਰ ਬੋਲੇ, ਕਿਸੇ ਚੋਂ ਗਿਆਨ ਦੀਆਂ ਗੱਲਾਂ ਬੋਲੀਆਂ, ਪਰ ਆਤਮਕ ਆਨੰਦ ਕਿਸੇ ਤੋਂ ਨੀ ਆਇਆ, ਆਤਮਾ ਚੋਂ ਕੋਈ ਵੀ ਨੀ ਬੋਲਿਆ ਹੈ। ਤੇ ਕਥਾਵਾਂ ਕਰ ਲੈਣੀਆਂ, ਇੱਥੇ ਬੈਠ ਕੇ ਕਰ ਲਏ, ਇਹ ਆਤਮਕ ਕਥਾ ਨਹੀਂ ਹੈ, ਮੈਂ ਬੇਨਤੀ ਕਰਾਂ, ਪਰ ਪੜ੍ਹਾ ਕੇ ਕਰ ਲਿਆ, ਸੁਣ ਸੁਣਾ ਕੇ ਕਰ ਲੈਣੀਆਂ। ਜਿਹੜਾ ਆਤਮਾ ਤਾਂ ਬੋਲੇਗਾ ਨਾ ਕੋਈ ਗੁਰੂ ਕਹਿਦਾ, ਕਥਾ ਤੇ ਭਾਵੇਂ ਇਹੀ ਹੋਵੇਗੀ, ਪਰ ਜਦੋਂ ਕੋਈ ਆਤਮਾ ਚ ਬੋਲੇਗਾ ਨਾ, ਆਪਣੇ ਜੀਵਨ ਚ ਬੋਲੇਗਾ, ਉਹਦਾ ਅਸਰ ਹੀ ਹੋਰ ਹੋਏ, ਉਹਦੀ ਗੱਲ ਹੀ ਹੋਰ ਹੋਗੀ, ਖੇਡ ਹੋਰ ਹੋਏਗੀ, ਉਦੋਂ ਤੁਹਾਨੂੰ ਵੀ ਰਸਤਾ ਆਏਗਾ, ਪਤਾ ਲੱਗੇ ਤੁਹਾਨੂੰ ਅੰਦਰ ਵੀ ਕੋਈ ਬੋਲ ਰਿਹਾ, ਇਹ ਕੋਈ ਨੀ ਮੇਰੇ ਵਰਗੇ ਬੋਲੀ ਜਾਣ, ਕੋਈ ਅਸਰ ਕਿਉਂਕਿ ਸੁਣੀਆਂ ਸਾਰੀਆਂ ਗੱਲਾਂ ਨੇ। ਉਹ ਕਹਿੰਦੇ ਇਹ ਜੋ ਸੁਣੀਆਂ ਸੁਣੀਆਂ ਗੱਲਾਂ ਕਰਨ ਵਾਲੇ ਬਹੁਤ ਮਿਲੇ, ਪਰ ਉਹਨਾਂ ਨੇ ਜਿਹੜਾ ਗੁਰੂ ਅਰਜਨ ਦੇਵ ਨੂੰ ਪੜਖਿਆ, ਸਮਾਂ ਥੋੜਾ ਮੈਂ ਦਿੱਤਾ, ਮਹਾਰਾਜ ਸੱਚੇ ਪਾਤਸ਼ਾਹ ਨੂੰ ਪੜ੍ਹ ਕੇ ਕਹਿਣੇ ਜੇ ਲੈ ਲਈ, ਆਪਾਂ ਤੇ ਆਏ ਸੀ ਗੁਰੂ ਬਣਾਉਣ ਵਾਸਤੇ, ਗੁਰੂ ਦਾ ਮੰਤਰ ਲੈ ਕੇ ਜਾਪ ਕਰਾਂਗੇ, ਜਾਪ ਕਰਕੇ ਵਾਹਿਗੁਰੂ ਪਰਮੇਸ਼ਵਰ ਨੂੰ ਮਿਲਾਂਗੇ, ਪਰ ਭਾਗ ਸ਼ਾਲੀ ਆਪਣੇ ਅਜੇ ਭਾਗ ਸਾਲੀ ਨਿਕਲੇ, ਭਾਗ ਇਹਨੇ ਚੰਗੇ ਜਾਗੇ ਕਿ ਗੁਰੂ ਤੇ ਪਰਮੇਸ਼ਵਰ ਇੱਕੋ ਹੀ ਮਿਲ ਗਿਆ ਇਕੱਠੇ। ਧਰਨ ਕਬਿਨ ਨਵ ਖੰਡ ਮਹਿ ਜੋਤ ਸਰੂਪੀ ਰਹੇ ਉਹ ਭਰ, ਜਿਹੜਾ ਆਪਾਂ ਪੜ੍ਹਦੇ ਹਾਂ ਵੇਦਾਂ ਚੋਂ ਸ਼ਾਸਤਰਾਂ ਚੋਂ ਕਿ ਸਾਰਿਆਂ ਧਰਤੀ ਆਕਾਸ਼ ਖੰਡਾਂ ਬ੍ਰਹਿਮੰਡਾਂ ਪ੍ਰਭ ਕੇ ਵਾਹਿਗੁਰੂ ਪਰਮੇਸ਼ਵਰ ਪ੍ਰਕਾਸ਼ਿਆ ਹੋਇਆ, ਪਨ ਮਥਰਾ ਕਛ ਭੇਦ ਨਹੀਂ ਗੁਰੇ ਅਰਜਨ ਪ੍ਰਤੱਖ ਹਰ, ਕਹਿੰਦੇ ਅੰਤਕ ਮਾਤਰਾ ਹੀ ਭੇਦ ਨਹੀਂ ਕੋਈ, ਉਹੀ ਗੁਰੂ ਅਰਜਨ ਦੇਵ ਹੈ, ਉਹੀ ਪ੍ਰਤੱਖ ਹਰੀ ਹੈ, ਇੰਨੀ ਸਮਝ ਪਟਾਂਦੀ ਮੈਂ ਕਿਹਾ ਤੂੰ ਦੱਸ। ਤਾਂ ਗੁਰੂ ਜੀ ਪਿਆਰੋ ਇਹਨਾਂ ਗੱਲਾਂ ਨੂੰ ਸਮਝਣਾ ਚਾਹੀਦਾ, ਗੁਰੂ ਨਾਨਕ ਔਰ ਦਸਾਂ ਗੁਰੂਆਂ ਦੀ ਜੋਤ ਨਿਰੰਕਾਰੀ ਜੋਤ ਹੈ, ਗੁਰੂ ਗ੍ਰੰਥ ਸਾਹਿਬ ਨਿਰੰਕਾਰੀ ਜੋਤ ਹੈ, ਬਾਹੋ ਬਾਹੋ ਬਾਣੀ ਨਿਰੰਕਾਰ ਹੈ ਤੇ ਜੀਵ ਅਵਰ ਨਾ ਕੋਈ, ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਜੋਤ ਨਿਰੰਕਾਰ ਰੱਬੀ ਜੋਤ ਹੈ। ਸੋ ਸਾਰੀਆਂ ਸੰਗਤਾਂ ਜਿਹਨਾਂ ਗੁਰਮੁਖ ਪਿਆਰਿਆਂ ਨੇ ਗੁਰੂ ਕੇ ਚਰਨਾਂ ਚ ਆਏ ਹੋ, ਭਾਗਾਂ ਵਾਲੇ ਹੋ, ਗੁਰੂ ਕੇ ਚਰਨਾਂ ਦੇ ਆਉਣਾ ਹੀ ਬਹੁਤ ਵੱਡਾ ਭਾਰੀ ਫਲ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਨਾਮ ਨਾਮ ਗੁਰਸਿੱਖੀ ਦਾਨ ਬਖਸ਼ੇ ਔਰ ਚੜ੍ਹਦੀ ਕਲਾ ਬਖਸ਼ੇ। ਸੋ ਥੋੜੀਆਂ ਬੇਨਤੀਆਂ ਮੈਂ ਕਰਨੀਆਂ ਨੇ ਪ੍ਰਬੰਧਕ ਜਿਹੜੇ ਗੁਰੂ ਪਿਆਰੇ ਨੇ, ਚੇਤ ਗੁਰੂ ਘਰ ਦਾ ਪ੍ਰਬੰਧ ਮਹਾਰਾਜ ਦੀ ਕਿਰਪਾ ਦੇ ਨਾਲ ਗੁਰਮਤ ਅਨੁਸਾਰ ਗੁਰਸਿੱਖਾਂ ਦੇ ਹੱਥ ਚ ਹੈ। ਇੱਥੇ ਇੱਕ ਗੁਰਸਿੱਖੀ ਦੀ ਗੱਲ ਕਰਨ ਦਾ ਸਹੀ ਮੌਕਾ ਮਿਲਦਾ ਹੈ। ਸੋ ਮੈਂ ਨਾਮ ਕਿਹਦਾ ਕਰਦਾ, ਸਾਰੇ ਗੁਰੂ ਪਿਆਰਾਂ ਦਾ ਬਹੁਤ ਧੰਨਵਾਦੀ ਹਾਂ ਜੋ ਇਹਨਾਂ ਨੇ ਬਹੁਤ ਸੋਹਣਾ ਪ੍ਰਬੰਧ ਚਲਾਇਆ ਹੋਇਆ ਤੇ ਨਾਲ ਨਾਲ ਇਹਨਾਂ ਨੇ ਇੱਕ ਬੇਨਤੀ ਵੀ ਕੀਤੀ ਤੇ ਮੇਰੀ ਬੇਨਤੀ ਹੈ ਗੁਰਮੁਖ ਪਿਆਰਿਓ ਤੇ ਗੁਰੂ ਦਾ ਲੰਗਰ ਹੈ ਉਹਦਾ ਸਤਿਕਾਰ ਕਰਨਾ। ਗੁਰੂਆਂ ਨੇ ਖੁਦ ਲੰਗਰ ਦਾ ਸਤਿਕਾਰ ਕੀਤਾ, ਤਨ ਇੱਕ ਸਾਡਾ ਜੀਵਨ ਹੈ ਪਰ ਗੁਰੂ ਦਾ ਲੰਗਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਸੋਚਣ ਨਾਲ ਲੰਗਰ ਬਣਿਆ ਕਰਦਾ ਸੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦਸਦੇ ਸੋਚਣ ਨਾਲ ਖਾਇਆ ਜਾਂਦਾ ਸੀ। ਇਸ ਕਰਕੇ ਕਈ ਸੁਣਿਆ ਕਿ ਜੋੜੇ ਲੈ ਕੇ ਲੰਗਰ ਜਾਂਦੇ ਨੇ, ਭਾਜੀ ਅਸੀਂ ਤਾਂ ਹਟਾਉਂਦੇ ਹਾਂ, ਸਾਨੂੰ ਹਟਣਾ ਚਾਹੀਦਾ ਪਰ ਘਾਟਾ ਜਾਣ ਵਾਲਿਆਂ ਨੂੰ ਪਹਿਲਾਂ ਦਾ ਹੀ ਬੇਨਤੀ ਕਰਾਂ। ਗੁਰੂ ਦਾ ਲੰਗਰ ਜੋੜਿਆ ਸੜੇ ਜਾਣਾ, ਜੋੜਿਆ ਸੜੇ ਖਾਣਾ ਔਰ ਜੋੜਿਆ ਸੜੇ ਖਾਣਾ ਇੱਥੇ ਗੁਰਦੁਆਰੇ ਚ ਨਹੀਂ ਇਕੱਲਾ ਹੁੰਦਾ। ਤਾਂ ਨਹੀਂ ਬੇਨਤੀ ਕਰਾਂ, ਜਿਹੜਾ ਸਾਡੇ ਘਰਾਂ ਚ ਲੰਗਰ ਹੈ ਉਹ ਵੀ ਗੁਰੂ ਦਾ ਲੰਗਰ ਹੈ। ਦਾਣਾ ਪੰਡ ਸਾਰੇ ਗੁਰੂ ਦਾ ਹੈ। ਆਪਣੇ ਘਰ ਦੇ ਵਿੱਚ ਵੀ ਇਹ ਸੋਚ ਰੱਖਣੀ ਚਾਹੀਦੀ ਹੈ, ਆਪਣੇ ਘਰ ਦੇ ਲੰਗਰ ਚ ਵੀ ਜੋੜਿਆ ਸੜੇ ਨਹੀਂ ਜਾਣਾ ਚਾਹੀਦਾ, ਆਪਣੇ ਘਰ ਦੇ ਵਿੱਚ ਲੰਗਰ ਵੀ ਕਦੇ ਜੋੜਿਆ ਸੜੇ ਨਹੀਂ ਖਾਣਾ ਚਾਹੀਦਾ। ਮੈਂ ਬੇਨਤੀ ਕਰਾਂ, ਲੰਗਰ ਛੱਡਣ ਨਹੀਂ ਪਰ ਜ਼ਿਆਦਾ ਹੋਇਆ ਕਰਦੀ ਸੀ। ਮੈਂ ਆਪਣਾ ਆਪਣਾ ਸਿੱਖ ਕਰਾਉਂ ਰਿਹਾ, ਆਪਣੇ ਕੋਲ ਸਾਡੇ ਨਾਲ ਸਟੋਰ ਬਣਾਏ ਸੀ ਆਪਣੇ, 10-12 ਸਾਲ ਹੋ ਗਏ। ਉਹ ਬਣਾਉਣ ਵਾਲੇ ਭਈਏ ਜੀ ਆਏ ਮੱਧ ਪ੍ਰਦੇਸ਼ ਦੇ, ਮੈਂ ਤੇ ਹੈਰਾਨ ਉਹਨਾਂ ਨੂੰ ਦੇਖ ਕੇ। ਉਹ ਸਾਰਾ ਦਿਨ ਉਹਨਾਂ ਦੇ ਘਰ ਵਾਲੀਆਂ ਸਾਰਾ ਦਿਨ ਟੋਕਰੀ ਧੋਇਆ ਕਰਨ, ਦਰਦ ਕਰੇ ਫਿਰ ਕਹਿੰਦੇ ਬਾਬਾ ਜੀ ਬੋਲ ਚੱਲਦਾ ਹੈ ਆਪਣਾ। ਮੈਂ ਕਿਹਾ ਵੀ ਚਲਾ ਦਿੰਦੇ ਹਾਂ ਅਸੀਂ ਉਹਨਾਂ ਵਾਸਤੇ ਰੱਖਣਾ ਪੈਸ ਪੈਸ ਸਾਨੂੰ ਦੇ ਉੱਤੇ ਇੰਜਣ ਜਿਹੜਾ ਆਪਣਾ ਜਨਰੇਟਰ। ਉਹ ਦੁਪਹਿਰ ਨੂੰ ਰੋਟੀ ਬਣਾਉਂਦੀ ਆ, ਸੜੇ ਕੱਪੜੇ ਨਹਾਉਂਦੀਆਂ ਤੇ ਸਾਰੇ ਸਾਰੇ ਕੱਪੜੇ ਵੀ ਧੋਣੇ ਜਿੰਨੇ ਪਾਏ ਸੀ। ਫਿਰ ਦੁਪਹਿਰ ਲੰਗਰ ਬਣਾਉਂਦੀ ਤੇ ਸਾਰੇ ਦੁਪਹਿਰ ਲੰਗਰ ਭੋਜਨ ਛਕਣ ਤੋਂ ਪਹਿਲਾਂ ਸਾਰੇ ਇਸ਼ਨਾਨ ਕਰਦੇ ਸੀ ਔਰ ਕੱਪੜੇ ਬਦਲ ਕੇ ਲੰਗਰ ਛਕਦੇ ਸੀ, ਨਾ ਤਿਆਰੀ ਕਰਦੇ ਸੀ। ਇਸ ਦੀ ਸ਼ਾਮ ਦੋ ਵੇਲੇ ਇਸ਼ਨਾਨ ਕਰਕੇ ਲੰਗਰ ਬਣਾਉਣ ਵੇਲੇ ਬਣਾਉਂਦੀਆਂ ਸੀ ਬੀਬੀਆਂ ਉਹ, ਔਰ ਛੱਪੜੀਆਂ ਰਹਿੰਦੀਆਂ ਤੇ ਪਿਆਰੀਆਂ ਛੱਪੜੀ ਬਣਾਏ ਨਿੱਕੀਆਂ ਨਿੱਕੀਆਂ। ਔਰ ਮੈਂ ਤੁਹਾਨੂੰ ਦੇਖ ਕੇ ਹੈਰਾਨ ਹੋ ਗਿਆ, ਗੁਰੂ ਪਿਆਰੇ ਆਪਣਾ ਤਾਂ ਗੁਰੂ ਦਾ ਲੰਗਰ ਹੈ, ਗੁਰੂ ਕੇ ਲੰਗਰ ਦਾ ਮਾਨ ਸਨਮਾਨ ਸਤਿਕਾਰ ਕਰਾਂਗੇ। ਔਰ ਉਹਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਰ ਕਰਨੀ ਹੈ, ਕਿਰਪਾ ਕਰਨੀ ਹੈ, ਕਿਉਂਕਿ ਗੁਰੂ ਘਰ ਦੀਆਂ ਹਰ ਇੱਕ ਚੀਜ਼ਾਂ ਗੁਰੂ ਘਰ ਦੇ ਹਰ ਇੱਕ ਵਸਤੂ ਦਾ ਸਤਿਕਾਰ ਹੋਣਾ ਚਾਹੀਦਾ। ਬਾਬਾ ਖੰਡ ਸਿੰਘ ਜੀ ਤੁਸੀਂ ਕਾਂਸੇ ਬਾਰੇ ਸੁਣੇ ਹੋਏ, ਅਸੀਂ ਇਕੱਠੇ ਰਹੇ ਹਾਂ ਮੋਰਚੇ ਵੇਲੇ ਸੰਤਾਂ ਵੇਲੇ, ਸੰਤਾਂ ਦਾ ਚੰਗਾ ਪਿਆਰ ਸੀ ਸੰਤ ਬਾਬਾ ਜਨਰੈਲ ਸਿੰਘ ਜੀ ਨਾਲ ਹੁੰਦਾ, ਔਰ ਸੰਤਾਂ ਨੂੰ ਵੀ ਕਈ ਵਾਰੀ ਬਹੁਤ ਉਹ ਉਚਾਈਆਂ ਬੋਲ ਜਾਂਦੇ ਸੀ ਕਿਉਂਕਿ ਸੰਤ ਦਾ ਸਤਿਕਾਰ ਕਰਦੇ ਸੀ। ਔਰ ਉਹ ਜੇਕਰ ਜਿਹੜਾ ਇਹਨੂੰ ਹੈ ਨਾ ਟੋਕਰੀ ਢੋਲ ਵਾਲਾ, ਇਹਨੂੰ ਸਿੱਧ ਰੱਖਣ ਵਾਲਾ, ਕਈ ਜਿਹਨੂੰ ਕਹਿੰਦੇ ਇਹਨੂੰ ਵੀ ਕਹਿ ਦਿੰਦੇ ਨੇ, ਉਹ ਜੇ ਕਿਤੇ ਪੈਰ ਲੱਗ ਜਾਂਦਾ ਰੋਡਾ ਫਿਰ ਡਾਂਗ ਡੱਕ ਜਾਂਦਾ ਸੀ, ਉਹਨੂੰ ਖੁੰਡੇ ਨਾਲ ਤੁਰਦਾ ਸੀ, ਖੁੰਡੇ ਨਾਲ ਬਿਹਤਰ ਬਾਬਾ ਸੀ ਉਹ। ਇੰਦਰਾ ਗਾਂਧੀ ਆਈ ਉਹਦੇ ਉਹਨੂੰ ਖੁੰਡਾ ਲੈ ਕੇ ਬਹਿ ਗਿਆ ਸੀ ਉੱਥੇ, ਉਹਨੂੰ ਪੈ ਗਿਆ ਸੀ, ਮੇਰੀ ਸ਼ਰਮ ਰੱਖੀ ਉਹਨੂੰ ਪੈ ਗਿਆ ਸੀ, ਉਸਨੇ ਕੌਣ ਪੁੱਛਦੀ ਸੀ ਉਹ। ਉਹ ਕਹਿਣ ਲੱਗੇ ਬਾਬਾ ਖੰਡ ਸਿੰਘ ਮਹਾਂਪੁਰਸ਼ ਹੈ, ਫਲ ਵੀ ਚਲੀ ਗਈ ਸੀ ਉਹ ਜਿਹੜਾ ਕੁਲਵਟੇ ਗੁਰਦੁਆਰ ਸਭਾ। ਸੋ ਗੁਰੂ ਪਿਆਰਿਓ, ਗੁਰੂ ਘਰ ਦੀ ਤਾਂ ਹਰ ਇੱਕ ਚੀਜ਼ ਆਪਣੇ ਧਰਮ ਨਾਲੋਂ ਜ਼ਿਆਦਾ ਸਾਂਭ ਸੰਭਾਲ ਕਰਨੀ ਚਾਹੀਦੀ ਹੈ, ਸਤਿਕਾਰ ਕਰਨਾ ਚਾਹੀਦਾ, ਕਿਉਂਕਿ ਸਾਰੀਆਂ ਵਸਤੂਆਂ ਗੁਰੂ ਘਰ ਦੀਆਂ ਨੇ। ਆਪਾਂ ਸਾਰੇ ਗੁਰੂ ਘਰ ਦੇ ਵਿੱਚ ਆਏ ਹਾਂ, ਇਹਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਵਸਤੂ ਨੂੰ ਸਾਂਭ ਕੇ ਰੱਖਣਾ, ਔਰ ਖਾਸ ਕਰਕੇ ਲੰਗਰ ਤੇ ਸਾਡਾ ਖਾਸ ਮਰਜ਼ਾਦਾ ਹੈ, ਖਾਸ ਮਰਜ਼ਾਦਾ ਗੁਰੂ ਕੇ ਲੰਗਰ ਦੀ ਹੈ ਕਿ ਭਾਈ ਉੱਥੇ ਜੋੜੇ ਲੈ ਕੇ ਨਾ ਜਾਇਆ ਕਰੋ, ਮੈਨੂੰ ਪਹਿਲਾਂ ਹੀ ਗੁਜ਼ਰ ਸੀ। ਅੱਜ ਵੀ ਮੈਂ ਬੇਨਤੀ ਕਰਦਾ ਔਰ ਸਾਰੇ ਪ੍ਰਬੰਧਕਾਂ ਦਾ ਭਾਈ ਉਹਨਾਂ ਵੱਲੋਂ ਵੀ ਬੇਨਤੀ ਹੈ, ਸਾਰੇ ਪ੍ਰਬੰਧਕਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕਿਰਪਾ ਕਰਕੇ ਭਾਈ ਇਹ ਗੁਰੂ ਕੇ ਸੰਗਤਾਂ ਦੇ ਨਾਲ ਮਿਲਣ ਦਾ ਮੌਕਾ ਬਖਸ਼ਿਆ। ਔਰ ਅਗਲੀ ਫਿਰ ਆਪਣੀ ਉਡੀਕ ਇੱਥੇ ਹੀ ਇਸੇ ਤਰ੍ਹਾਂ ਆਪਣੇ ਸਾਰਿਆਂ ਨੂੰ ਵਿਚਾਰਾ ਕਰਦੀਆਂ ਨੇ, ਔਰ ਸਾਰੀਆਂ ਸੰਗਤਾਂ ਦੇ ਚਰਨਾਂ ਚ ਬੇਨਤੀ ਹੈ ਭਾਈ ਕਿ ਮੇਰੇ ਨਾ ਚੀਜ਼ ਬੰਦੇ ਵਾਸਤੇ ਵੀ ਅਰਦਾਸ ਕਰੋ ਕਿ ਮੈਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਨ ਦਾ, ਸੁਣਨ ਦਾ ਔਰ ਜੋ ਬੋਲ ਰਿਹਾ ਇਹਦੇ ਚੱਲਣ ਦੀ ਸਮਰੱਥਾ ਮੈਨੂੰ ਮਿਲ ਜਾਏ। ਔਰ ਗੁਰੂ ਕੀ ਬਾਣੀ ਦੇ ਅਥਾਹ ਕਥਾ ਹੈ, ਇਹ ਤੁਹਾਡੀ ਅਰਦਾਸ ਦੇ ਨਾਲ ਮੇਰੇ ਤੇ ਕਿਰਪਾ ਹੋ ਸਕਦੀ ਹੈ, ਤੁਹਾਡੀ ਅਰਦਾਸ ਨਾਲ ਮੇਰੇ ਤੇ ਮਿਹਰ ਹੋ ਸਕਦੀ ਹੈ ਕਿ ਇਹਦੀ ਵਿਚਾਰ ਕਰਨ ਦਾ ਔਰ ਸੋਝੀ ਆ ਜਾਏ, ਬੁੱਧੀ ਆ ਜਾਏ। ਸੋ ਸਤਿਗੁਰੂ ਕਿਰਪਾ ਕਰੇ, ਇਸ ਚਰਨ ਦੀ ਸਮਰੱਥਾ ਸਤਿਗੁਰੂ ਦਾ ਹੋਵੇ, ਮੇਰਾ ਸੁਣਾਇਆ ਸਭਦਾ ਹੋਵੇ, ਔਰ ਜਿਹੜੇ ਪ੍ਰਬੰਧਕ ਨੇ ਜਿਨ੍ਹਾਂ ਨੇ ਸਾਰਾ ਖਰਚਾ ਕਰਦੇ ਨੇ, ਬਹੁਤ ਵੱਡਾ ਪ੍ਰਬੰਧ ਕਰਦੇ ਨੇ, ਇਹਨਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਚੜ੍ਹਦੀ ਕਲਾ ਨਾਮਦਾਨ ਬਖਸ਼ੇ, ਇਹਨਾਂ ਦਾ ਵੀ ਇਹ ਕਰਾਇਆ ਸਦਾ ਹੋਵੇ। ਸੋ ਇਸ ਕਰਕੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ, ਸਾਰੀਆਂ ਔਰ ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਈ ਬਹੁਤ ਜ਼ਿਆਦਾ ਕੋਈ ਗਲਤੀ ਨੂੰ ਮਾਫ਼ ਕਰ ਦੇਣਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਨਾਰ ਹਨ, ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।